ਬਤਾਏ ਪੁਨ ਦਿਵਸ ਭੋਜਨ ਪਾ ਤਿਆਰੇ ਇਲ ਪੰਕਤ ਬੈਠਿਓ ਤਹਾਂ ਮਨ ਮੈਂ ਇਹ ਸਾਰੀ ਹੋਰ ਵੀ ਸ਼ਬਦ ਵਿਚਾਰੇ ਕੁਛ ਨਹੀਂ ਕਹਿਣ ਅੰਬਰੋ ਜੀ ਤਿਆਰ ਹੋਏ ਬਹਾਰਾਂ ਨੇ ਪਾਲਕੀ ਚੁੱਕ ਲਈ ਵਿੱਚ ਬੈਠ ਗਏ ਕਰਮ ਪੂਰਵ ਚੱਲਦੇ ਖਡੂਰ ਸਾਹਿਬ ਪਹੁੰਚ ਗਏ ਅਮਰਦਾਸ ਜੀ ਨੂੰ ਬੀਬੀ ਜੀ ਨੇ ਆਖਿਆ ਤੁਸੀਂ ਇੱਥੇ ਬੈਠੋ ਮੈਂ ਉਹਨਾਂ ਦਾ ਸੁਭਾਅ ਪਰਖ ਕੇ ਫਿਰ ਤੁਹਾਨੂੰ ਬੁਲਾਵਾਂਗੀ ਜਾ ਕੇ ਪਿਤਾ ਜੀ ਨੂੰ ਮਿਲੀ ਨਮਸਕਾਰ ਕੀਤੀ ਪੁੱਛਿਆ ਪੁੱਤਰੀ ਕਿਤਰਾਂ ਆਈ ਹੈ ਸੱਦਿਆਂ ਤੋਂ ਬਿਨਾਂ ਜੇ ਤੂੰ ਆ ਹੀ ਗਈ ਹੈ ਜਿਹਨੂੰ ਨਾਲ ਲੈ ਕੇ ਆਈ ਸੀ ਉਹਨਾਂ ਨੂੰ ਵੀ ਅੰਦਰ ਘਰ ਲੈ ਆਉਂਦੇ ਹੋ ਸਤਿਗੁਰੂ ਜੀ ਆਗਿਆ ਹੋਵੇ ਤੇ ਲੈ ਆਵਾਂ ਸਤਿਗੁਰ ਆਗਿਆ ਦੇ ਦਿੱਤੀ ਅਮਰਦਾਸ ਜੀ ਬੜੇ ਖੁਸ਼ ਹੋਏ ਗੁਰੂ ਦੇ ਦਰਸ਼ਨ ਕੀਤੇ ਮਨ ਬਾਗੋ ਬਾਗ ਹੋ ਗਿਆ ਗੁਰੂ ਅੰਗਦ ਸਾਹਿਬ ਜੀ ਨੇ ਸੰਸਾਰਕ ਮਰਿਆਦਾ ਨੂੰ ਮੁੱਖ ਰੱਖਦਿਆਂ ਕੁੜਬ ਜਾਣ ਕੇ ਉੱਠੇ ਗੱਲ ਬੱਕੜੀ ਵਿੱਚ ਲੈਣ ਲੱਗੇ ਅਮਰਦਾਸ ਜੀ ਚਰਨਾਂ 'ਤੇ ਪੈ ਗਏ ਤੇ ਮਹਾਰਾਜ ਅੱਜ ਕੁੜਮ ਨਹੀਂ ਆਇਆ ਅੱਜ ਅਮਰਦਾਸ ਨਿਥਾਵਾਂ ਆਇਆ ਮਥਾ ਕਹਿਣਾ ਕਿ ਜੁਲਾਈ ਨੇ ਉਹਨਾਂ ਨੂੰ ਨਿਥਾਵਾਂ ਕਿਹਾ ਸੀ ਉਹ ਆਪ ਕਹਿੰਦੇ ਸੀ ਕਿ ਜਿੰਨਾ ਚਿਰ ਗੁਰੂ ਦੇ ਚਰਨਾਂ 'ਚ ਸਿੱਖ ਨੂੰ ਥਾਂ ਨਹੀਂ ਮਿਲਦੀ ਗੁਰੂ ਘਰ ਥਾਂ ਨਹੀਂ ਮਿਲਦੀ ਭਾਵੇਂ ਕਿੰਨਾ ਵੀ ਧਨਾੜ ਹੋਵੇ ਕਿੰਨੀਆਂ ਕੋਠੀਆਂ ਹੋਣ ਉਹ ਨਿਥਾਵਾਂ ਹੀ ਹੁੰਦਾ ਹੈ ਕਿਉਂਕਿ ਨਿਥਾਵਾਂ ਅਖਵਾਉਣ ਨੂੰ ਕੋਈ ਤਿਆਰ ਨਹੀਂ ਅਮਰਦਾਸ ਜੀ ਦੇ ਵੀ ਬਾਸਰ ਕੇ ਪਿੰਡ ਵਿੱਚ ਬੜੇ ਸੁੰਦਰ ਮਕਾਨ ਸਨ ਪਰ ਉਹਨਾਂ ਨੂੰ ਇਹ ਪਤਾ ਸੀ ਕਿ ਜਿੰਨਾ ਚਿਰ ਗੁਰੂ ਦੇ ਚਰਨਾਂ ਵਿੱਚ ਥਾਂ ਨਾ ਮਿਲੇ ਮੈਂ ਨਿਥਾਵਾਂ ਹੀ। ਸਤਿਗੁਰਾਂ ਕੋਲ ਬੈਠ ਗਏ, ਬੜੇ ਪਿਆਰ ਭਰੇ ਬਚਨ ਕੀਤੇ, ਆਨੰਦਿਤ ਹੋਏ। ਪ੍ਰਸ਼ਾਦੇ ਦਾ ਟਾਈਮ ਹੋਇਆ, ਪ੍ਰਸ਼ਾਦ ਪਾਣੀ ਛਕਾਇਆ, ਰਾਤ ਬਤੀਤ ਹੋ ਗਈ, ਸੰਗਤ ਲੱਗ ਗਈ ਅਤੇ ਪੰਗਤ ਵਿੱਚ ਬੈਠੇ ਨੇ। ਸੁੱਖ ਤੱਕ ਪ੍ਰਸੰਗ ਆਇਆ। ਹੁਣ ਜਿਸ ਤਰ੍ਹਾਂ ਅੱਗੇ ਕਵੀ ਜੀ ਪ੍ਰਸੰਗ ਦੱਸ ਰਹੇ ਨੇ, ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨ ਦਾ ਯਤਨ ਕਰੀਏ ਅਤੇ ਹਾਜ਼ਰੀ ਲਵਾਉਣ ਵਾਸਤੇ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕਰ ਭੋਜਨ ਬੈਠਿਓ ਵਹਿਰ।
ਅਮਰਦਾਸ ਜੀ ਭੋਜਨ ਛੱਕ ਕੇ ਲੰਗਰ ਦੇ ਵਿੱਚੋਂ ਬਾਹਰ ਜਾ ਕੇ ਬੈਠ ਗਏ।
ਕੀ ਹੋਵਾ,
ਇਕਾਂਤ ਬੈਠ ਗਏ, ਭਾਵ ਕੋਈ ਲਾਗੇ ਨਹੀਂ ਸੀ, ਇਕੱਲੇ ਜਾ ਕੇ ਬੈਠ ਗਏ।
ਚਿਤਵਤ ਚਿਤ ਮਹਿਮਾ ਗੁਰੂ।
ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ ਵਡਿਆਈ ਨੂੰ ਆਪਣੇ ਚਿੱਤ ਵਿੱਚ ਚਿਤਵ ਰਹੇ ਨੇ, ਜਾਣ ਰਹੇ ਨੇ, ਉਹਦਾ ਅਨੁਮਾਨ ਕਰ ਰਹੇ ਨੇ ਕਿ ਮੈਂ ਬੀਬੀ ਜੀ ਦੇ ਨਾਲ ਆਇਆ ਹੈ। ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਜੇ ਨਾਲ ਲਿਆਂਦਾ ਤੇ ਨਾਲ ਲੈ ਆਉਂਦੇ। ਗੁਰੂ ਚ ਬੜੀਆਂ ਸ਼ਕਤੀਆਂ ਨੇ, ਬੜੇ ਗੁਰੂ ਨਿਪੁੰਨ ਨੇ।
ਸੰਸੈ ਸਭ ਖੋਵਾ।
ਲੱਗੇ ਮੇਰੇ ਹੁਣ ਸਾਰੇ ਸੰਸੇ ਦੂਰ ਹੋ ਗਏ ਨੇ, ਮੈਂ ਇਹਨਾਂ ਨੂੰ ਛੱਡ ਕੇ ਹੁਣ ਮੈਂ ਕਿਤੇ ਨਹੀਂ ਜਾਵਾਂਗਾ।
ਨਿਸਾ ਬਤਾਈ ਪੁਨ ਦਿਵਸ।
ਉਹ ਰਾਤਰੀ ਜਿਹੜੀ ਸੀ ਸੁੱਖਾਂ ਨਾਲ ਬਤੀਤ ਹੋ ਗਈ ਔਰ ਦਿਨ ਚੜਿਆ।
ਭੋਜਨ ਭਾ ਤਿਆਰੀ।
ਗੁਰੂ ਕਾ ਲੰਗਰ ਫਿਰ ਤਿਆਰ ਹੋ ਗਿਆ। ਲਾਂਗਰੀਆਂ ਨੇ ਲੰਗਰ ਤਿਆਰ ਕਰਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਲੰਗਰ ਤਿਆਰ ਹੈ।
ਮਿਲ ਪੰਗਤ ਬੈਠਿਓ ਤਹਾਂ।
ਸਤਿਗੁਰੂ ਜੀ ਪੰਗਤ ਵਿੱਚ ਆ ਕੇ ਗੁਰੂ ਅੰਗਦ ਸਾਹਿਬ ਜੀ ਬੈਠ ਗਏ, ਅਮਰਦਾਸ ਜੀ ਵੀ ਬੈਠ ਗਏ, ਬਾਬਾ ਬੁੱਢਾ ਸਾਹਿਬ ਜੀ, ਸਾਰੇ ਸਿੱਖ ਬੈਠ ਗਏ। ਕਿਉਂਕਿ ਖਡੂਰ ਸਾਹਿਬ ਦੇ ਅੰਦਰ ਖੀਰ ਬਣਦੀ ਹੈ ਤੇ ਘਿਓ ਮਿਲਾ ਕੇ ਖੀਰ ਸਿੱਖਾਂ ਨੂੰ ਦਿੰਦੇ ਸੀ। ਗੁਰੂ ਦਾ ਇਹ ਸੰਕਲਪ ਸੀ ਕਿ ਜਿੱਥੇ ਸਿੱਖ ਸਰੀਰ ਕਰਕੇ ਬਲਵਾਨ ਹੋਵੇ ਉੱਥੇ ਆਤਮਾ ਕਰਕੇ ਵੀ ਬਲਵਾਨ ਹੋਵੇ। ਕਦੇ ਤਾਂ ਸਾਨੂੰ ਘੋੜ ਸਵਾਰੀ ਤੇ ਸ਼ਸਤਰ ਬਖਸ਼ੇ ਨੇ, ਇਹਦਾ ਸਰੀਰ ਤਿਆਰ ਬਰ ਤਿਆਰ ਰਵੇ। ਘੋੜੇ ਤੇ ਮਾੜਾ ਬੰਦਾ ਸਵਾਰੀ ਨਹੀਂ ਕਰ ਚੱਲਦਾ, ਬੁਖਾਰ ਚੜ੍ਹ ਜਾਂਦਾ ਜੀ ਘੋੜੇ ਤੇ ਸਵਾਰੀ ਕਰ ਲਈਏ। ਔਰ ਸ਼ਸਤਰ ਬਖਸ਼ੇ ਸੀ, ਇਹ ਸ਼ਸਤਰ ਵਿਦਿਆ ਕਰੇ, ਇਹਦੇ ਸਰੀਰ ਵਿੱਚ ਬਲ ਰਵੇ। ਪਰ ਮੈਂ ਤੱਕ ਪੰਜਾਬ 'ਚ ਵਿਆਹ ਵੇਖਿਆ ਸੀ, ਇਹ ਲੜਕੇ ਦਾ ਵਿਆਹ ਤੇ ਘੋੜੀ ਲੈ ਆਏ ਤੇ ਉੱਥੋਂ ਚੜ੍ਹਿਆ ਨਾ ਜਾਵੇ, ਪੰਜਾਂ ਸੱਤਾਂ ਨੂੰ ਚੜ੍ਹਾਇਆ ਫੜ ਕੇ। ਮੈਂ ਕਿਹਾ ਬਾਹਰ ਨੇ ਜਾਈਏ ਜ਼ਕੀ ਦੇ, ਕਿਰਪਾਨ ਫੜਾਈ ਤੇ ਠਾਹ ਨੇ ਮੁੱਠ ਕਰਕੇ ਫੜ ਲਈ। ਅੱਜ ਕੱਲ੍ਹ ਦਾ ਕਾਕਾ ਤੇ 2 ਇੰਚੀ ਦਾ ਚਾਕੂ ਨਹੀਂ ਰੱਖਦਾ ਤੇ ਸ੍ਰੀ ਸਾਹਿਬ ਫੜਨ ਦੀ ਕਿੱਥੋਂ ਜਾ ਜਾ ਜੇ, ਇਸ ਤੇ ਭੁੱਲ ਜਾ, ਭੁੱਲਦੇ ਜਾਂਦੇ ਹਾਂ ਸਭ ਕੁਝ। ਸਾਨੂੰ ਸਮਝ ਹੀ ਕੋਈ ਨਹੀਂ ਗੁਰੂ ਨੇ ਕੀ ਕਿਹਾ ਸੀ, ਅਸੀਂ ਕੀ ਕਰਨਾ ਹੈ, ਕੀ ਕਰਦੇ ਹਾਂ। ਗੁਰੂ ਅੰਗਦ ਸਾਹਿਬ ਜੀ ਨੇ ਮੱਲ ਅਖਾੜਾ ਸਾਹਿਬ ਗੁਰਦੁਆਰਾ ਵੀ ਅਖਡੂਰ ਸਾਹਿਬ ਕਈਆਂ ਪ੍ਰੇਮੀਆਂ ਦਰਸ਼ਨ ਕੀਤੇ ਤੇ ਬੱਚਿਆਂ ਦੇ ਘੋਲ ਕਰਾਉਂਦੇ ਸੀ। ਇਹ ਕੰਮ ਗੁਰੂ ਨੇ ਤਾਂ ਸ਼ੁਰੂ ਕਰਾਇਆ ਸੀ, ਹਮਾਇਉਂ ਜਦੋਂ ਹਾਰ ਖਾ ਕੇ ਆਇਆ ਨਾ ਸ਼ੇਰ ਸ਼ਾਹ ਸੂਰੀ ਦੇ ਕੋਲੋਂ, ਤੇ ਉਹ ਸਾਧੂਆਂ ਨੂੰ ਮਿਲਦਾ ਆਇਆ ਵੀ ਮੇਰਾ ਰਾਜ ਮਿਲ ਜਾਵੇ। ਕਿਸੇ ਕਿਹਾ ਖਡੂਰ ਸਾਹਿਬ ਚਲ ਜਾ, ਗੁਰੂ ਹੈਗੇ ਉਹਨਾਂ ਨੂੰ ਬੇਨਤੀ ਕਰ। ਜਦੋਂ ਆਇਆ ਗੁਰੂ ਸਾਹਿਬ ਬੱਚਿਆਂ ਨਾਲ ਪਰਚ ਰਹੇ ਸੀ, ਖੇਡ ਰਹੇ ਸੀ, ਧਿਆਨੇ ਲੱਗੇ ਸੀ, ਗੁਰੂ ਨੇ ਵੇਖਿਆ ਨਾ। ਉਹਨੇ ਬੜਾ ਹੰਕਾਰ ਕੀਤਾ ਵੀ ਗੁਰੂ ਨੇ ਮੇਰੇ ਵੱਲ ਵੇਖਿਆ ਹੀ ਨਹੀਂ, ਹੱਦ ਹੋ ਗਈ, ਮੈਂ ਬਾਦਸ਼ਾਹ ਵਾਂ ਤੇ ਗੁਰੂ ਮੇਰੇ ਵੱਲ ਵੇਖੇ ਵੀ ਨਾ। ਸ੍ਰੀ ਸਾਹਿਬ ਤੇ ਹੱਥ ਰੱਖਿਆ ਵੀ ਗੁਰੂ ਦਾ ਸੀਸ ਅੱਡ ਕਰਦੇ ਹਾਂ, ਤੇ ਕਹਿੰਦੇ ਨੇ ਹੱਥ ਜਿਹੜਾ ਮੁੱਠ ਨਾਲ ਜੁੜ ਗਿਆ ਹਿੱਲੇ ਹੀ ਨਾ। ਗੁਰੂ ਤਾਂ ਨੂੰ ਨਿਗਾਹ ਕਰਕੇ ਕਹਿੰਦੇ ਅਜੇ ਤੇਰੇ 'ਚ ਬਲ ਹੈਗਾ, ਜੇ ਮੋਢਿਆਂ 'ਚ ਇਹਦਿਆਂ 'ਚ ਡੌਲਿਆਂ 'ਚ ਜ਼ੋਰ ਹੈ ਤੇ ਸ਼ੇਰ ਸ਼ਾਹ ਸੂਰੀ ਤੈਨੂੰ ਡੀਕਦਾ, ਜਾ ਕੇ ਲੜ ਲਾ, ਸਾਧੂਆਂ 'ਤੇ ਤਲਵਾਰ ਉਠਾਉਣਾ। ਜੇ ਗੁਰੂ ਇਸ ਤਰ੍ਹਾਂ ਨਾ ਕਰਦੇ ਤਾਂ ਪਤਾ ਨਹੀਂ ਕਿੰਨਾ ਨੁਕਸਾਨ ਹੋ ਜਾਂਦਾ। ਗੁਰੂ ਨੇ ਇਸ ਦੇ ਤੋਂ ਸੋਚ ਲਿਆ ਵੀ ਸਿੱਖਾਂ ਦੇ ਬੱਚੇ ਸਰੀਰ ਕਰਕੇ ਵੀ ਬਲ ਦੇ ਸਹਿਤ ਹੋਣ ਤੇ ਬਾਣੀ ਪੜ੍ਹ ਕੇ ਆਤਮਕ ਬਲ ਵੀ ਇਹਨਾਂ ਦੇ ਵਿੱਚ ਹੋਵੇ। ਤੇ ਲੰਗਰ ਦੇ ਵਿੱਚ ਘਿਓ ਵਾਲੀ ਖੀਰ ਮਿਲਦੀ ਹੈ ਤੇ ਗੁਰੂ ਗ੍ਰੰਥ ਸਾਹਿਬ 'ਚ ਪੰਗਤੀ ਆਉਂਦੀ ਹੈ, ਲੰਗਰ ਦੌਲਤ ਵੱਡੀ ਹੈ, ਰਸ ਅੰਮ੍ਰਿਤ ਖੀਰ ਘਿਆਲੀ। ਅੰਮ੍ਰਿਤ ਰਸ ਵਰਗਾ ਭੋਜਨ ਮਿਲਦਾ ਹੈ ਤੇ ਘਿਓ ਨਾਲ ਮਿਲੀ ਹੋਈ ਖੀਰ ਮਿਲਦੀ ਹੈ ਸਿੱਖਾਂ ਦੇ ਬੱਚਿਆਂ ਨੂੰ, ਸਿੱਖਾਂ ਨੂੰ ਖਾਣ ਵਾਸਤੇ। ਪਰ ਮੈਂ ਮਾੜਾ ਜਿਹਾ ਕਟਾਸ਼ ਕਰਦਿਆਂ, ਜੇ ਗੁਰੂ ਕਾ ਲੰਗਰ ਛਕਣਾ ਹੈ ਨਾ ਤੇ ਫਿਰ ਭਾਈ ਨਾਮ ਵੀ ਜਪਣਾ ਪਵੇਗਾ।
ਗੁਰ ਸੰਗਤ ਮੈਂ ਭਲੋ ਰਹਾਮਨ ਭਜਨ ਟਹਿਲ ਕਰ ਕਾਲ ਬਿਤਾਵਨ। ਗੁਰੂ ਕੀ ਸੰਗਤ ਵਿੱਚ ਰਹਿਣ ਦਾ ਤਾਂ ਫਾਇਦਾ ਜੇ ਬੰਦਗੀ ਕਰਕੇ ਟਾਈਮ ਪਾਸ ਕਰੇ। ਇੱਕ ਮੇਰੇ ਵਰਗਾ ਖੀਰ ਖਾਣਾ ਵੀ ਆ ਗਿਆ ਸੀ ਨਾ, ਵੀ ਚਲੋ ਖੀਰ ਛਕਦੇ ਹਾਂ, ਗੁਰੂ ਦੀ ਹਜ਼ੂਰੀ ਵਿੱਚ ਬੜੀ ਬਣਦੀ ਹੈ। ਬਾਬਾ ਬੁੱਢਾ ਸਾਹਿਬ ਕਹਿੰਦੇ ਉਹ ਤੂੰ ਕੀ ਸੇਵਾ ਕਰਦਾ ਨਾ, ਕਹਿੰਦਾ ਜੀ ਕੁਛ ਨਹੀਂ ਕਰਿਆ ਕਰ, ਕਹਿੰਦਾ ਤੇਰੇ ਬੁੱਢੇ ਦੇ ਆਖੇ ਮੈਂ ਨਹੀਂ ਲੱਗਣਾ। ਬਾਬਾ ਬੁੱਢਾ ਸਾਹਿਬ ਚੁੱਪ ਕਰ ਗਿਆ। ਇੱਕ ਦਿਨ ਅੱਖਾਂ ਮਲਦਾ ਪੰਗਤ ਵਿੱਚ ਬਹਿ ਗਿਆ, ਜਿਸ ਤਰ੍ਹਾਂ ਹੁਣ ਪੰਗਤੀ ਆਈ, ਗੁਰੂ ਸਾਹਿਬ ਲੰਗਰ 'ਚ ਬੈਠੇ। ਗੁਰੂ ਕਹਿੰਦੇ ਕਦੋਂ ਦਾ ਆਇਆ ਸਿੱਖ, ਕਦੀ ਵੇਖਿਆ ਨਹੀਂ। ਕਹਿੰਦੇ ਜੀ 6 ਮਹੀਨੇ ਹੋ ਗਏ ਨੇ। ਕਿਸੇ ਨੇ ਦੱਸ ਦਿੱਤਾ ਬਾਬਾ ਬੁੱਢਾ ਸਾਹਿਬ ਨੇ ਕਿਹਾ ਸੀ ਸੇਵਾ ਕਰਿਆ ਕਰ, ਕਹਿੰਦਾ ਤੇਰੇ ਬੁੱਢੇ ਦੇ ਆਖੇ ਨਹੀਂ ਲੱਗਣਾ। ਅਤੇ ਗੁਰੂ ਸਾਹਿਬ ਦਾ ਬੜਾ ਸਤਿਕਾਰ ਕਰਦੇ ਸੀ ਬਾਬਾ ਬੁੱਢਾ ਸਾਹਿਬ ਦਾ। ਗੁਰੂ ਸਾਹਿਬ ਕਹਿੰਦੇ ਫਿਰ ਅਸੀਂ ਸੇਵਾ ਦੱਸੀਏ, ਕਹਿੰਦਾ ਦੱਸੋ। ਗੁਰੂ ਕਹਿੰਦੇ ਜਾ ਲੱਕੜਾਂ ਇਕੱਠੀਆਂ ਕਰ, ਅੱਗ ਬਾਲ ਤੇ ਸੜ ਜਾ ਅਤੇ ਮਰ ਜਾ। ਚੰਗਾ ਹੁੰਦਾ ਤੇ ਗੁਰੂ ਦਾ ਬਚਨ ਮੰਨ ਜਾਂਦਾ। ਚਲੇ ਗਿਆ, ਲੱਕੜਾਂ ਇਕੱਠੀਆਂ ਕਰ ਲਈ, ਅੱਗ ਬਾਲ ਲਈ, ਹੁਣ ਪਰਿਕਰਮਾ ਕਰੀ ਜਾਂਦਾ, ਬਹਿੰਦਾ ਨਹੀਂ ਡਰ ਆਉਂਦਾ। ਇਹਨੇ ਚਿਰ ਨੂੰ ਇੱਕ ਚੋਰ ਆ ਗਿਆ, ਉਹਦੇ ਕੋਈ ਚੋਰੀ ਦਾ ਮਾਲ ਸੀ। ਉਹਨੇ ਆਖਿਆ ਵੀ ਸਿੱਖ ਸਰੂਪ ਅੱਗ ਦੀਆਂ ਪਰਿਕਰਮਾ ਕਰਦਾ, ਕੀ ਗੱਲ ਹੈ, ਘਰ ਦੀ ਮਿਲ ਗਈ ਹੈ, ਘਰ ਦੀ ਚੜ੍ਹਾਈ ਕਰ ਗਈ ਹੈ, ਸਤੀ ਹੋਣ ਲੱਗਾ, ਹੋ ਜਾ ਹੋ ਜਾ। ਇਤਿਹਾਸ ਵਿੱਚ ਪਹਿਲਾ ਕਿੱਸਾ ਹੋਵੇਗਾ, ਇਸਤਰੀਆਂ ਤਾਂ ਸਦੀ ਹੁੰਦੀ ਰਹੀਆਂ, ਬੰਦਾ ਕਦੀ ਨਹੀਂ ਹੋਇਆ, ਤੇਰਾ ਨਾਂ ਆਜੂ। ਉਹ ਕਹਿੰਦਾ ਤੈਨੂੰ ਸਦੀ ਹੋਣ ਦੀ ਪਈ ਆ, ਮੈਂ ਤਾਂ ਗੁਰੂ ਕੋਲ ਖੀਰਾ ਖਾਂਦਾ ਸਾਂ, ਸਿੱਖਾਂ ਨੂੰ ਚੰਗਾ ਨਹੀਂ ਲੱਗਾ, ਸ਼ਿਕਾਇਤ ਕਰ ਦਿੱਤੀ, ਗੁਰੂ ਨੇ ਕਿਹਾ ਅੱਗ ਬਾਲ ਕੇ ਸੜਦਾ, ਸੜਿਆ ਨਹੀਂ ਜਾਂਦਾ। ਕਹਿੰਦਾ ਲਿਆ ਫਿਰ ਗੁਰੂ ਦਾ ਬਚਨ ਮੈਨੂੰ ਦੇ ਦੇ, ਮੈਂ ਸੜ ਜਾਣਾ। ਉਹਨੇ ਸੋਨਾ ਮਾਲ ਉਹਨੂੰ ਦੇ ਦਿੱਤਾ, ਗੁਰੂ ਦਾ ਬਚਨ ਝੋਲੀ 'ਚ ਪਵਾ ਲਿਆ, ਅੱਗ 'ਚ ਪੈ ਕੇ ਸੜ ਗਿਆ। ਪ੍ਰਤੱਖ ਵਿਵਾਨ ਆਇਆ, ਸੱਚਖੰਡ ਨੂੰ ਚਲੇ ਗਏ। ਚੋਰੀ ਦਾ ਮਾਲ ਲਈ ਕੇ ਤੁਰਿਆ, ਅੱਗੇ ਨਾਕਾ ਲੱਗਾ ਸੀ, ਘੇਰਿਆ ਗਿਆ, ਸੂਲੀ 'ਤੇ ਚੜ੍ਹਾ ਕੇ ਮਾਰ ਦਿੱਤਾ। ਗੁਰੂ ਕੀ ਸੰਗਤ ਵਿੱਚ ਖੀਰ ਮਿਲਦੀ ਘਿਓ ਵਾਲੀ, ਲੰਗਰ ਬੜਾ ਸਵਾਦ ਹੈ। ਪਰ ਪਿਆਰਿਓ, ਇਹ ਲੰਗਰ ਦਾ ਇੱਕ ਦਾਣਾ ਸਵਾ ਮਣ ਦੇ ਹੈ, ਮਹਾਂਪੁਰਖ ਕਹਿੰਦੀ ਸਵਾ ਮਣ ਦੇ ਬਰਾਬਰ। ਕਿਸੇ ਘਰ ਪ੍ਰਸ਼ਾਦਾ ਛਕਣ ਜਾਂਦੇ ਸਾਂ ਅਤੇ ਸੰਤ ਕਹਿੰਦੇ ਸੀ, ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, 11-11-24 ਸਾਹਿਬ ਦੇ ਪਾਠ ਕਰੋ, ਜਿਹਨੇ ਗ੍ਰਿਸ਼ਤੀ ਨੇ ਛਕਾਇਆ ਉਹਦਾ ਵੀ ਭਲਾ ਹੋ ਜਾਵੇ ਅਤੇ ਤੁਹਾਡਾ ਵੀ ਹੋ ਜਾਵੇ। ਇਹ ਗੁਰਮਤ ਹੈ। ਅਤੇ ਕਵੀ ਜੀ ਕਹਿੰਦੇ ਨੇ, ਸਤਿਗੁਰਾਂ ਦੀ ਹਜ਼ੂਰੀ ਵਿੱਚ ਲੰਗਰ ਤਿਆਰ ਹੋ ਗਿਆ, ਗੁਰੂ ਜੀ ਵੀ ਪੰਗਤ ਵਿੱਚ ਬਹਿ ਗਏ ਨੇ ਅਤੇ ਅਮਰਦਾਸ ਜੀ ਵੀ ਬੈਠ ਗਏ।
ਮਨ ਮੈਂ ਇਮਤਹਾਰੀ,
ਤੇ ਭੋਜਨ ਛਕਦਿਆਂ ਛਕਦਿਆਂ ਅਮਰਦਾਸ ਜੀ ਨੇ ਇਹ ਫੁਰਨਾ ਕੀਤਾ, ਆਪਣੇ ਮਨ ਵਿੱਚ ਸੋਚਿਆ,
ਸ੍ਰੀ ਗੁਰ ਸਦਾ ਸਰਬੱਗ ਹੈ,
ਗੁਰੂ ਅੰਗਦ ਦੇ ਪਾਤਸ਼ਾਹ ਜੀ ਸਰਬ ਗਿਆਤਾ ਨੇ, ਘਟਾ ਘਟਾ ਦੀ ਹਾਲਤ ਜਾਣਨ ਵਾਲੇ ਨੇ,
ਸੰਸਾ ਕਿਛ ਨਹੀਂ,
ਇਸ ਗੱਲ ਵਿੱਚ ਕੋਈ ਸੰਸਾ ਨਹੀਂ, ਕੋਈ ਭਰਮ ਨਹੀਂ ਕਿ ਗੁਰੂ ਮੇਰੇ ਦਿਲ ਦੀ ਗੱਲ ਨਹੀਂ ਜਾਣਦੇ।
ਤਉ ਮੋਹੇ ਮਨ ਭਾਵਣੀ,
ਤਾਂ ਵੀ ਮੇਰੇ ਮਨ ਵਿੱਚ ਇੱਕ ਭਾਵਣੀ ਹੈ, ਇੱਕ ਪ੍ਰੀਤੀ ਹੈ, ਇੱਕ ਸ਼ਰਧਾ ਹੈ,
ਲੱਖ ਨਿਜ ਉਰ ਮਾਹੀ,
ਇਹ ਜੋ ਮੇਰੇ ਮਨ ਦੇ ਵਿੱਚ ਸੰਕਲਪ ਹੈ, ਮੇਰੇ ਮਨ ਦੇ ਵਿੱਚ ਵਿਚਾਰ ਹੈ ਗੁਰੂ ਜਾਣ ਲੈਣ,
ਸੀਤ ਪ੍ਰਸ਼ਾਦ ਸਰਬੋਤਮ,
ਸਤਿਗੁਰੂ ਜੀ ਪ੍ਰਸ਼ਾਦਾ ਛਕ ਰਹੇ ਨੇ ਤੇ ਜਿਹੜਾ ਸੀਤ ਪ੍ਰਸ਼ਾਦ ਗੁਰੂ ਦਾ ਵਧਣਾ ਨਾ, ਉਹ ਸਾਰਿਆਂ ਨਾਲੋਂ ਸਰਬ ਉੱਤਮ ਹੈ।
ਬਿਨ ਜਾਚੇ ਮੋਹੀ,
ਤੇ ਮੇਰੇ ਮੰਗਿਆਂ ਤੋਂ ਬਿਨਾਂ ਮੈਂ ਗੁਰੂ ਨੂੰ ਆਖਾਂ ਨਾ ਮੈਨੂੰ ਸੀਤ ਪ੍ਰਸ਼ਾਦ ਦੇ ਦਿਓ, ਮੇਰੇ ਮਨ ਦੀ ਹਾਲਤ ਜਾਣ ਲੈਣ, ਮੇਰੇ ਮਨ ਦਾ ਫੁਰਨਾ ਜਾਣ ਲੈਣ,
ਕਿਰਪਾ ਧਾਰ ਤੋ ਤਹੇ ਅਬ,
ਮੈਨੂੰ ਕਿਰਪਾ ਧਾਰਨ ਕਰਕੇ ਸੀਤ ਪ੍ਰਸ਼ਾਦ ਆਪਣਾ ਦੇ ਦੇਣ,
ਔਰ ਮਮ ਸ਼ੁੱਧ ਹੋਹੀ,
ਤੇ ਮੇਰਾ ਮਨ ਸ਼ੁੱਧ ਹੋ ਜਾਵੇਗਾ, ਪਵਿੱਤਰ ਹੋ ਜਾਵੇਗਾ ਗੁਰੂ ਦਾ ਸੀਤ ਪ੍ਰਸ਼ਾਦ ਛਕ ਕੇ।
ਇਮ ਚਿਤਵਤ ਭੋਜਨ ਕਰਿਓ,
ਇਸ ਤਰ੍ਹਾਂ ਮਨ ਵਿੱਚ ਚਿਤਵ ਰਹੇ ਨੇ, ਸੋਚ ਰਹੇ ਨੇ, ਨਾਲੇ ਭੋਜਨ ਛਕੀ ਜਾ ਰਹੇ ਨੇ ਪੰਗਤ ਵਿੱਚ ਬੈਠੇ ਹੋਏ।
ਸ੍ਰੀ ਗੁਰ ਨੇ ਜਾਣੀ,
ਗੁਰੂ ਅੰਗਦ ਦੇ ਪਾਤਸ਼ਾਹ ਜੀ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਗੁਰੂ ਅੰਗਦ ਸਾਹਿਬ ਜੀ ਨੇ ਅਮਰਦਾਸ ਜੀ ਦੇ ਮਨ ਦਾ ਫੁਰਨਾ ਬੁੱਝ ਲਿਆ, ਜਾਣ ਲਿਆ।
ਆਪ ਅਚਿਓ ਤ੍ਰਿਪਤਾਏ ਕਹਿ,
ਸਤਿਗੁਰੂ ਜੀ ਨੇ ਆਪ ਛਕਿਆ ਤੇ ਜਦੋਂ ਤ੍ਰਿਪਤ ਹੋ ਗਏ ਨਾ ਗੁਰੂ ਅੰਗਦ ਸਾਹਿਬ ਜੀ ਪ੍ਰਸ਼ਾਦ ਛਕ ਕੇ,
ਪੁਨ ਪੀਵਤ ਪਾਣੀ,
ਫਿਰ ਸਤਿਗੁਰਾਂ ਨੇ ਜਲ ਛਕਿਆ, ਪ੍ਰਸ਼ਾਦਾ ਛਕ ਕੇ, ਰੱਜ ਕੇ ਜਲ ਛਕਿਆ।
ਪੀਛੇ ਉਚਰਿਓ ਦਾਸ ਕੋ,
ਜਿਹੜਾ ਦਾਸ ਸੇਵਾਦਾਰ ਸੀ, ਸਤਿਗੁਰੂ ਅੰਗਦ ਦੇ ਪਾਤਸ਼ਾਹ ਨੇ ਉਹਨੂੰ ਆਖਿਆ,
ਜੋ ਬਚਿਓ ਆਹਾਰਾ,
ਸਾਡੇ ਥਾਲੇ ਦੇ ਵਿੱਚ ਜਿਹੜਾ ਭੋਜਨ ਵਧਿਆ ਨਾ ਸਾਡੇ ਛਕਣ ਤੋਂ ਬਾਅਦ,
ਦੇਹੋ ਪੁਰਖ ਤਿਸ ਜਾਏ ਕਰ,
ਇਸ ਪੁਰਖ ਨੂੰ ਜਾ ਕੇ ਦੇ ਦਿਓ, ਆ ਜਿਹੜਾ ਨਵਾਂ ਪੁਰਖ ਆਇਆ ਨਾ ਇਹਨੂੰ ਦੇ ਦਿਓ।
ਚਾਹੇ ਰਿਦਾ ਉਦਾਰਾ,
ਇਹ ਬਹੁਤਾ ਚਿੱਤ ਵਿੱਚ ਆ ਰਿਹਾ ਕਿ ਗੁਰੂ ਦਾ ਸੀਤ ਪ੍ਰਸ਼ਾਦ ਮਿਲੇ, ਇਸ ਕਰਕੇ ਇਹਨੂੰ ਦੇ ਦੇਣਾ ਕਰੋ।
ਸੁਣਤ ਆਨੰਦ ਬਿਲੰਦ ਪਾ,
ਸੁਣ ਕਰਕੇ ਅਮਰਦਾਸ ਜੀ ਬਹੁਤੇ आनंद खुश खेड़े विच आ गए पी गुरु ने मेरे मन दी गल बुझ ली है
लेकर तब खायो
सतगुरां दा सीत प्रसाद लैके अमरदास जी ने शक लेना कीता
निश्चल निश्चय चित पयो
चित विच निश्चा हो गया ते चित निश्चल हो गया चित टिक गया
सम मेर थरायो
चित कितना टिक गया जितना समेर पर्वत टिकया ना हिलदा नहीं कितना पर्वत दी तरह चित नू टिका लेना कीता
भई शांत दुबदा नसी
हुण अमरदास जी नू शांति आ गई है मन ठंडा हो गया है ते दुबदा नसी जिहड़ी दुबदा सी ना भाव दो विचारा सी भी गुरु धारा के ना धारा कितना दा गुरु होवे इह हुंदी दुबदा दुबदा जिहड़ी कौम विच वड़ जावे जिहड़ी सभा विच वड़ जावे जिहड़ी कमेटी विच वड़ जावे जिहड़े देश विच वड़ जावे जिहड़े घर विच वड़ जावे गाल दिंदी है गुरबाणी जी के पंक्ति जी फैसला कर दिता इन दुबदा बहुते कर गाले इस दुबदा ने घर के घर गाल दिते ने चाहे शरीर विच वड़ जाए चाहे परिवार विच वड़ जाए चाहे किसी कौम विच वड़ जाए यह दुबदा इतनी बुरी बला है ते कवि जी कहिंदे ने अमरदास जी का मन शांत हो गया है ते दुबदा भी नस गई है
मन तां टिकावा
ते मन नूं सतगुरां दे चरणां विच खडूर साहिब दी धरती अंदर गुरु दे चरणां विच टिका लिया
पान करियो जल धोए कर
हां प्रसादा छके सीत प्रसाद फिर अमरदास जी ने जल छकिया ते हाथ धोना कीते
बाहर पुनिया वा
पुना लंगर दे विचों उठ करके अमरदास जी बाहर आ गए
रहयो एकांत सो बैठ कर
अमरदास जी एकांत जगह वेख के जिथे कोई ना होवे उथे कले जाके बैठ जांदे हन
सब दिवस बतायो
सारा दिन कल्या ने बैठिया ही बतीत कर दिता
भोजन को जब समूह होए
जदों भोजन छकण दा टाइम हो गया प्रसादा छकण दा
तब अंतर आयो
ता अंदर आ गए लंगर विच आके पहुंच गए
पंगत मह बैठे तहां
उस पंगत दे विच बैठ गए जिथे सतगुरु जी ते सतगुरां दे सिख बैठे हुए सन
जो देह सुखावे
जो लंगर विच मिल जांदा ना उह लेके छक लैंदे ने क्योंकि कईयां दा लंगरे सुभा वेख्या उठणगे जिथे गंढा चीरिया चौके थाली अपनी च रख लैणा उथे हरी मिर्च पई ते रख लैणी अरे इस तरह नहीं करना चाहिए जो संगत छकदी है ना उहदे मूझ भी छकना चाहिए है उहदे अनुसार ही छकना चाहिए है इस करके जो मिलदा है अमरदास जी छक लैंदे ने
उहने एकाकी होए कर
फिर छक के एकांत हो जांदे ने कल्ले जाके बैठ जांदे ने
प्रभ गुण मन लावे
प्रभु दे गुण गाउण दे विच मन जोड़ लैंदे ने प्रभु दे गीत प्रभु दा जस करदे ने
चौपाई इस प्रकार दिन कितक बिताए
इस तरीके दे नाल किन्ने क दिन अमरदास जी ने बतीत कर लै
रह वहर ले भोजन खाए
लंगर विच उदो आउंदे ने जदों भोजन छकना नहीं ते बाहर रह के अपना समा बतीत करदे ने
श्री अंगत पुन नहीं बुलायो
इधर गुरु अंगद दे पातशाह जी ने मुड़ के बुलाया नहीं परख कर रहे ने अपने सिख अमरदास जी ने बुलाया ही नहीं गल नहीं कीती कोई
कबहो ना बच श्री मुख फरमायो
ते कदी भी अपने सुभाए मन मुख तो बचन नहीं उचारिया पी अमरदास नु कहो इंज कर लवे आ सेवा कर लवे कदी भी नहीं गुरु अंगद साहिब ने आख्या
नहीं संगत मह मिले ले जावे
संगत विच बहुता नहीं मिलदे लजाउंदे ने शर्म करदे ने क्योंकि नवे आए ने नवे सिख ने इस करके ज्यादा समा संगत विच नहीं बहिंदे
मिल कर तहे आहार को खावे
बस संगत विच उदो आउंदे ने जदों प्रसाद पानी वरतन लगदा ते बैठ के भोजन छक लैंदे हन
श्री परमेश्वर नाम बखाना
अकाल पुरख वाहिगुरु दा नाम मुख तो उचारदे रहिंदे ने वाहिगुरु जपदे रहिंदे ने
अपना जाऊं के तो दृढ़ चित ठाना
चित विच ए पक्की विचार बना ली है निश्चय कर लिया है कि हुण मैं छड के गुरु अंगद दे पातशाह नूं किते नहीं जावांगा
दोहरा कितक दिवस बीते जबै
जदों किन्ने इक दिन इस तरह अमरदास जी नूं खडूर साहिब दे अंदर रहिंदिया होया बतीत हो गए
चित मह चितवन कीन
इक दिन मन विच अमरदास जी ने कल्ले बैठिया विचार कीती सोचिया
सेवा चाहिए गुरु की,
गुरु की सेवा करनी चाहिए है, सिख का फर्ज बनता है।
जिस ते हुए प्रसीन,
जिस करके गुरु साहब जी प्रसन्न हो जान, खुश हो जान, वो सेवा करनी चाहिए मैनू।
तवैया छंद बेपरवाह गुरु है जद अप,
कहिंदे सच्चे पातशाह गुरु अंगद देव पातशाह जी बेशक बेपरवाह ने, उन्हां नूं किसे दी परवाह नहीं।
चित मैं जिनके चाह न कोई,
उन्हां दे चित विच कोई इच्छा भी नहीं कि सानू कोई नमस्कार करे, कोई माया देवे, कोई सेवा करे, ए भी गुरु दे मन विच कोई इच्छा नहीं।
तदप दास निज धर्म विचार,
तां भी सेवक दा फर्ज बनदा कि अपने धर्म दी विचार करे कि मेरा धर्म की बनता है गुरु की हजूरी विच आके।
सेवा करहे भाउ मन पोए,
मन जिहड़ा प्रेम विच भिउ के प्रेम दे सहत करके मन नूं गुरु की सेवा करे, ये सिख दा धर्म है।
प्रथम जुगन मह तप को तप,
अपने मन विच विचारां कर रहे ने कि पहलियां जुगां दे विच लोक तप करिया करदे सी, बहुत कठिन बंदगी करदे सी।
शुदा पिपासा सह कर सोए,
भुख ते प्यास नूं सहारदे सी, भाव भुख लग जावे ते भोजन नहीं छकना, प्यास लग जावे पानी नहीं पीना, इस तरह शरीर नूं कष्ट दिंदे सी और तप करदे सी।
पंचागन तापे जल बैठे,
केड़े केड़े तप करदे सी, पंचागन पंच अगन भाव चार धूणियां ता लैणियां विच बैठ जाना, जेठ हाड़ दे महीने विच पंजवां सूरज तपना, ये पंज अगनियां दे विच बैठ जांदे सी, ते जल बैठे जां जल दे विच जाके बैठ जांदे सन।
बरखा सहे नगन तन होए,
ते जां बरखा पैंदी होवे बारिश हुंदी होवे उहदे विच खलोते रहना, ते जां नगन तन होए जां शरीर तों बस्तर ला के मीह विच खलो जाना, पानी विच खलो जाना, जां गर्मी विच बैठ जाना, पंज धूणियां विच बैठ जाना नगन होके नंगे पिंडे, इस तरह दे तप करदे सी।
एक चरण पर ठंडे होवत,
कई तप इस तरह दा करदे सी कि एक पैर दे उपर खलो जांदे सी, भार पा के एक जमीन तो पैर चुक लैंदे सी।
ऊर्द बाहु किते रहंत,
कई इस तरह दा तप करदे सी, अपनियां बाहवां ऊर्द कर लैंदे सी, उच्चियां बाहवां करके थले नहीं करनिया, इस तरह तप करी जाना।
कै लटकत है ऊपर पद कर,
कई दरख्त ना रस्सा पा के अपने पैरां नूं पुठे लटक जांदे सी, पा पैर तां करके लटक जाना।
चहे प्रसन्न होए भगवंत,
जिन्ने तप सी क्यों करदे सी कि भगवंत परमात्मा साडे ते प्रसन्न हो जावे, साडे ते खुश हो जावे।
तो तप फल अब कली काल में,
कहिंदे जे कलयुग दे टाइम दे विच जिहड़े तप पहला करदे सी उन्हां तपां जिन्ना फल लैणा होवे तां
सत संगत सेवन करे अंत,
सत संगत दी आके सेवा कर लवे उन्हूं सारे तपां दा महात्म फल मिल जांदा, क्योंकि गुर की सेवा तपां सिर तप सार, सतगुरां दी सेवा तपां विच्चों श्रोमणी तप है। कदे गुरु ने आख्या कि जे तपना ही है ते लंगर ते बैठ के लोह ते गफे पका दिया करो, ते ए तपना किसे दा पेट भर जावे ते थाएं पै सकदा है। सानू हठ योग तो गुरु ने वरजिया है, ते सेवा ही साडे वास्ते तप है।
जल टोवन अर लकड़ी लियावन,
क्योंकि गुरु की लंगर कार सेवा वास्ते जल लिया के देना, लकड़ियां कठियां करके लियाउणियां लोह थले बालन वास्ते।
करन बीजनो प्रभ सिमरंत,
जिथे गुरु की संगत बैठी होवे पखा लैके उन्हां नूं पखा चले, सेवा करे गर्मी होवे तां ठंड होवे तां उन्हां नूं कोई हीटर आदिक ला के देवे। मैनूं एक गल याद आ गई है, हरिमंदर साहिब हर की पौड़ी पाठ चल रहा सी, मेरी भी ड्यूटी सी हथ लिखत सरूप से, उत्थे एक बिरध माता आई ते पोह दे दिन ते पक्खी लैके पाठियां दाले हो गई। पुछया माता क्यों, कहन लगी मेरी सुखना सी पाठियां नूं झल मारूंगी जदों पाठ होगा, मैं बीमार सार आज ही हो गई। मैं कहा माता सियाल च वारी आई है, तू ठीक पक्खी सुखी झलनी पर हुण ते नमूनिया होजू पाठियां नूं, ये सेवा थोड़ा है तां गुनाह होजू, हुण तू सेवा करनी आ ते तू इंज कर कोई हीटर लिया के ला दे, कोई लोइयां गर्म लिया दे पाठियां नूं, सेवा करनी आ। ਕਹਿਣ ਲੱਗੇ ਨਾ ਵੀਰਾ ਮੈਂ ਤੇ ਸੁੱਖਿਆ ਸੀ ਝੱਲ ਮਾਰਨੀ ਤੇ ਮੈਂ ਤੇ ਝੱਲ ਮਾਰਨੀ, ਜੋ ਖਾਣਾ ਖਾਓ ਬਰਫੀ ਗੁਲਾਬ ਜਾਮਣ ਪਰ ਝੱਲ ਨਹੀਂ ਮਾਰਨ ਨੂੰ ਅੱਡਣ, ਕਿਉਂਕਿ ਇਹ ਹੱਠ ਹੈ, ਇਹ ਜਿੱਦ ਹੈ, ਇਹ ਸੇਵਾ ਨਹੀਂ। ਭਾਵੇਂ ਉਹ ਥੱਲੇ ਹੀ ਝੱਲੀ ਗਈ, ਹੌਲੀ ਹੌਲੀ ਹਟੀ ਨਹੀਂ, ਉਹ ਜਿੰਨਾ ਚਿਰ ਬਹਿੰਦੀ ਸੀ ਪੱਗੀ ਝੱਲਦੀ ਰਹੀ, ਪਰ ਵੇਖ ਕੇ ਝੱਲਣੀ ਹੈ ਨਾ। ਸੇਵਾ ਤੇ ਉਹ ਹੈ ਜਿਹੜੀ ਪ੍ਰਵਾਨ ਹੋ ਜਾਵੇ। ਕਿਸੇ ਮਾਈ ਨੂੰ ਗੁਆਂਢਣ ਨੇ ਪੁੱਛਿਆ ਵੀ ਤੁਹਾਡੇ ਬੜੀ ਗਰੀਬੀ ਸੀ ਤੇ ਬੜੀ ਚਹਿਲ ਪਹਿਲ ਹੋ ਗਈ ਹੈ, ਕਿਤਨਾ ਹੋਈ? ਉਹਨੇ ਆਖਿਆ ਬਸ ਰੱਬ ਦੇ ਪਿਆਰੇ ਆਏ, ਹੱਥ ਧਵਾਏ, ਪ੍ਰਸ਼ਾਦਾ ਛਕਾਇਆ, ਤੱਤੇ ਪਾਣਾ ਧਵਾਏ ਤੇ ਚਹਿਲ ਪਹਿਲ ਹੋ ਗਈ, ਅਰਦਾਸ ਕਰਕੇ ਨਹੀਂ ਜਾਂਦੇ। ਤੇ ਮਾਈ ਨੇ ਵੀ, ਗੁਆਂਢਣ ਨੇ ਵੀ ਸੰਤਾਂ ਨੂੰ ਸੱਦ ਲਿਆ, ਉਹਨੇ ਤੇ ਪੋਹ ਦੇ ਮਹੀਨੇ ਚ ਤੱਤੇ ਪਾਣਾ ਧਵਾਏ ਸੀ, ਜੇੜ ਦੇ ਮੇਰੇ ਪਾਣੀ ਤੱਤਾ ਕਰੀ ਜਾਵੇ, ਜੋ ਹੱਥਾਂ ਤੇ ਪਾਇਆ ਬੌੜੀ ਬੌੜੀ ਕਰ ਉੱਠੇ ਸਾੜ ਦਿੱਤੇ। ਇਹ ਸੇਵਾ ਤੇ ਨਾ ਹੋਈ, ਜੇ ਅਸੀਂ ਇਹੋ ਆਖੀਏ ਫਲਾਣੇ ਨੇ ਆਹ ਸੇਵਾ ਕੀਤੀ ਸੀ, ਇਹ ਤੇ ਸਮੇਂ ਦੀ ਮੌਕੇ ਦੀ ਸੇਵਾ ਹੈ। ਇੱਥੇ ਕਵੀ ਜੀ ਕਹਿ ਰਹੇ ਨੇ ਇਹ ਸੇਵਾ ਪ੍ਰਵਾਨ ਹੈ, ਜੇ ਗਰਮੀ ਹੋਵੇ ਤਾਂ ਸਿੱਖਾਂ ਨੂੰ ਪੱਖਾ ਝੱਲਣਾ ਕਰੇ,
ਚਰਨ ਪਖਾਰਨ ਅੰਨ ਪਕਾਵਨ,
ਰੱਬ ਦੇ ਪਿਆਰਿਆਂ ਦੇ ਚਰਨ ਧੋਣਾ ਕਰੇ, ਚਰਨ ਧੋਵੇ, ਸੇਵਾ ਕਰੇ। ਕਿਉਂਕਿ ਜਿਹੜੀ ਸਿੱਖ ਦੀ ਸੇਵਾ ਨਾ, ਉਹਨੂੰ ਗੁਰੂ ਦੀ ਸੇਵਾ ਸਮਝ ਕੇ ਕਰੇ। ਗੁਰੂ ਨੇ ਆਖਿਆ ਕਿ ਜਿਹੜਾ ਮੇਰੇ ਸਿੱਖ ਦੀ ਸੇਵਾ ਕਰਦਾ ਹੈ ਨਾ, ਮੈਂ ਆਪਣੀ ਸੇਵਾ ਨੂੰ 10 ਗੁਣਾ ਜ਼ਿਆਦਾ 100 ਗੁਣਾ ਜ਼ਿਆਦਾ ਮਨਜ਼ੂਰ ਕਰਦਾ, ਨੇ ਮੇਰਾ ਜਾਣ ਕੇ ਕੀਤੀ। ਸਿੱਖ ਦੀ ਸੇਵਾ ਤੇ ਗੁਰੂ ਇੰਨਾ ਪ੍ਰਸੰਨ ਹੁੰਦਾ ਹੈ ਜੇ ਕੋਈ ਕਰੇ ਤਾਂ। ਤੇ ਕਹਿ ਰਹੇ ਨੇ ਭਾਈ ਸਿੱਖਾਂ ਦੀ ਸੇਵਾ ਕਰੇ, ਅੰਨ ਪਕਾਵੇ, ਪ੍ਰਸ਼ਾਦੇ ਪਕਾਵੇ,
ਆਦਿ ਜੇਤਕ ਹੈ ਆਣ
ਆਣ ਕਹੀਏ, ਹੋਰ ਜਿੰਨੀਆਂ ਸੇਵਾ ਨੇ ਇਸ ਤੋਂ ਆਦਿਕ, ਗੁਰੂ ਕੇ ਲੰਗਰ ਦੀਆਂ, ਗੁਰੂ ਦੀ ਹਜ਼ੂਰੀ ਦੀਆਂ, ਸੰਗਤਾਂ ਦੀਆਂ ਸਾਰੀਆਂ ਕਰੇ।
ਮਿਲ ਸਤ ਸੰਗ ਕਰਨ ਜੋ ਸੇਵਾ,
ਸਤ ਸੰਗਤ ਵਿੱਚ ਮਿਲਦੇ ਨੇ ਤੇ ਸੇਵਾ ਭਾਵਨਾ ਨਾਲ ਕਰਦੇ, ਪਿਆਰ ਨਾਲ,
ਅਦਕ ਤਪਨ ਫਲ ਹੋਏ ਮਹਾਨ,
ਇਹ ਤਪ ਕਰਨ ਨਾਲੋਂ ਵੀ ਜ਼ਿਆਦਾ ਮਹਾਨ ਫਲ ਮਿਲਦਾ ਹੈ, ਬਹੁਤ ਵੱਡਾ ਫਲ ਮਿਲਦਾ ਹੈ।
ਇਮ ਵਿਚਾਰ ਸ੍ਰੀ ਅਮਰ ਕਰਿਓ ਔਰ,
ਕਹਿੰਦੇ ਇਸ ਤਰ੍ਹਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣੇ ਮਨ ਵਿੱਚ ਵਿਚਾਰ ਕੀਤੀ ਕਿ ਮੈਂ ਵੀ ਗੁਰੂ ਕੀ ਸੰਗਤ ਦੀ ਤੇ ਗੁਰੂ ਦੀ ਸੇਵਾ ਕਰਾਂ।
ਨੀਰ ਆਪਣੇ ਪਾਨ,
ਕਹਿਣ ਲੱਗੇ ਮੈਂ ਇਹ ਸੇਵਾ ਸੰਭਾਲ ਲੈਣਾ ਵੀ ਆਪਣੇ ਹੱਥੀ ਜਾ ਕੇ ਬਿਆਸ ਦਰਿਆ ਤੋਂ ਪਾਣੀ ਲਿਆਇਆ ਕਰੂੰਗਾ, ਜਿੱਥੋਂ 4-5 ਕੋਹ ਹੈ ਉੱਥੋਂ ਜਾ ਕੇ ਜਲ ਲਿਆਵਾਂਗਾ।
ਨਿਤ ਸਤ ਸੰਗਤ ਦੇਵਨ ਠਾਨੋ,
ਸਤ ਸੰਗਤ ਦੇ ਵਾਸਤੇ, ਸਿੱਖਾਂ ਵਾਸਤੇ ਜਿੰਨਾ ਪਾਣੀ ਚਾਹੀਦਾ ਜਲ, ਉਹਨਾਂ ਲਿਆ ਕੇ ਉਹਨਾਂ ਨੂੰ ਦੇ ਦਿਆ ਕਰਾਂਗਾ।
ਹਰ ਸਤਿਗੁਰ ਤਨ ਕਰਹੇ ਇਸ਼ਨਾਨ,
ਉਹ ਵੀ ਜਲ ਦੀ ਸੇਵਾ ਮੈਂ ਦਾਸ ਹੀ ਕਰੂੰਗਾ ਜਿਹਦੇ ਨਾਲ ਗੁਰੂ ਸਾਹਿਬ ਜੀ ਆਪਣੇ ਤਨ ਦਾ ਇਸ਼ਨਾਨ ਕਰਨ, ਮੈਂ ਗੁਰੂ ਦੇ ਇਸ਼ਨਾਨ ਵਾਸਤੇ ਵੀ ਜਲ ਲਿਆਵਾਂਗਾ।
ਮਿਲ ਸਿੱਖਿਆਂ ਮਹਿ ਭਣਿਓ ਸਭਨ ਕੋ,
ਪਹਿਲਾਂ ਤਾਂ ਬਾਹਰ ਬੈਠੇ ਰਹਿੰਦੇ ਸੀ, ਹੁਣ ਸਿੱਖਾਂ ਦੇ ਵਿੱਚ ਜਾ ਕੇ ਬਹਿ ਗਏ ਤੇ ਹੱਥ ਜੋੜ ਕੇ ਸਾਰੇ ਸਿੱਖਾਂ ਨੂੰ ਕਹਿਣ ਲੱਗੇ ਭਈ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਚਰਨਾਂ ਵਿੱਚ। ਉਹਨਾਂ ਆਖਿਆ ਦੱਸੋ,
ਜਲ ਕੀ ਸੇਵਾ ਦਿਓ ਮੁਝ ਦਾਨ,
ਆ ਜਲ ਲਿਆਉਣ ਦੀ ਜਿਹੜੀ ਸੇਵਾ ਨਾ ਗੁਰੂ ਕੇ ਲੰਗਰ ਵਾਸਤੇ, ਗੁਰੂ ਦੇ ਇਸ਼ਨਾਨ ਵਾਸਤੇ, ਇਹ ਸੇਵਾ ਦਾ ਦਾਨ ਮੈਨੂੰ ਦੇ ਦਿਓ, ਇਹ ਸੇਵਾ ਮੈਂ ਆਪ ਕਰਨੀ ਚਾਹੁੰਦਾ
ਹਾਂ। ਕਲਸ ਉਚਾਇਓ,
ਸਿੱਖਾਂ ਨੇ ਕਿਹਾ ਠੀਕ ਹੈ ਭਾਈ ਤੂੰ ਵੀ ਸੇਵਾ ਲੁੱਟ ਲਾ। ਕਹਿੰਦੇ ਆਗਿਆ ਅਨੁਸਾਰ ਕਲਸ ਜਿਹੜਾ ਘੜਾ ਸੀ ਉਹ ਆਪਣੇ ਸੀਸ ਤੇ ਉਠਾ ਲਿਆ ਜਲ ਲਿਆਉਣ ਵਾਸਤੇ।
ਸਿਰ ਤਰ ਲਿਆਵਤ ਹੈ ਤਿਸ ਥਾਨ,
ਭਰ ਕੇ ਬਿਆਸ ਦਰਿਆ ਤੋਂ ਲਿਆਉਂਦੇ ਨੇ ਆਪਣੇ ਸਿਰ ਤੇ ਰੱਖ ਕੇ ਤੇ ਗੁਰੂ ਕੀ ਸੰਗਤ ਵਿੱਚ ਲਿਆ ਕੇ ਹਾਜ਼ਰ ਕਰ ਦਿੰਦੇ ਨੇ।
ਤੇਤਰ ਸੋਈ ਮਹਿ ਚਹੇ ਜੇਤਕ,
ਜਿਤਨਾ ਗੁਰੂ ਕੀ ਰਸੋਈ, ਗੁਰੂ ਦੇ ਲੰਗਰ ਵਿੱਚ ਜਲ ਚਾਹੀਦਾ ਉਤਨਾ ਦੇ ਦਿੰਦੇ ਨੇ।
ਸਿੱਖਿਆਂ ਕੋ ਕਰਵਾ ਮਹਿ ਪਾਨ,
ਜਿਹੜੇ ਸਿੱਖਾਂ ਨੇ ਜਲ ਛਕਣਾ ਉਹਨਾਂ ਨੂੰ ਪੁੱਛ ਪੁੱਛ ਕੇ ਜਲ ਛਕਾਉਂਦੇ ਨੇ ਤੇ ਜਿੱਥੇ ਜਮ੍ਹਾਂ ਕਰਕੇ ਰੱਖਿਆ ਸੰਗਤ ਦੇ ਵਰਤਾਉਣ ਵਾਸਤੇ ਜਲ, ਉੱਥੇ ਲਿਆ ਕੇ ਪਾਈ ਜਾਂਦੇ ਨੇ।
ਮਨ ਨੀਵੋਂ ਕਰ ਸਾਦਰ ਬੋਲੇ,
ਮਨ ਬੜਾ ਨੀਵਾ ਹੈ, ਅਰੇ ਬੜੇ ਸਤਿਕਾਰ ਨਾਲ ਬੋਲਦੇ ਨੇ, ਵੱਡੂ ਵੱਡੂ ਨਹੀਂ ਕਰਦੇ, ਕਿਸੇ ਨਾਲ ਕੌੜਾ ਨਹੀਂ ਬੋਲਦੇ, ਕਿਉਂਕਿ ਕੌੜਾ ਬੋਲਣਾ ਕਿਸੇ ਦੁਖਾਵੇ, ਕੌੜਾ ਬੋਲ ਕੇ ਕਿਸੇ ਨੂੰ ਦੁਖੀ ਨਹੀਂ ਕਰਨਾ ਚਾਹੀਦਾ, ਕਿਉਂਕਿ ਕਾਗਾ ਕਾਕੋ ਲੇਤ ਹੈ, ਕਾਗਾ ਕੋਇਲ ਕਾਕੋ ਦੇਤ, ਮਿੱਠੀ ਬੋਲੀ ਬੋਲ ਕੇ ਸਭ ਕੋ ਮਨ ਹਿਰ ਲੇਤ। ਆ ਕਿਸੇ ਤੋਂ ਕੀ ਮੰਗਦਾ ਹੈ ਤੇ ਕੋਇਲ ਕਿਸੇ ਨੂੰ ਕੀ ਦਿੰਦੀ ਹੈ, ਮਿੱਠਾ ਬੋਲ ਕੇ ਮਨ ਹਿਰ ਲੈਂਦੀ ਹੈ। ਇਸ ਕਰਕੇ ਮਿੱਠਾ ਬੋਲਣਾ ਕਰੇ। ਕਹਿੰਦੇ ਅਮਰਦਾਸ ਜੀ ਮਿੱਠਾ ਬੋਲਦੇ ਨੇ ਤੇ ਮਨ ਨੀਵਾਂ ਕਰਕੇ ਰੱਖਦੇ ਆ। ਗੁਰਮਤ ਵਿੱਚ ਆਪਾਂ ਕਹਿੰਦੇ ਨਾ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਉੱਚੀ ਚਾਹੀਦੀ ਹੈ ਤੇ ਮਨ ਨੀਵਾਂ ਚਾਹੀਦਾ। ਜਿਹਦਾ ਮਨ ਉੱਚਾ ਹੋ ਗਿਆ ਤੇ ਮਤ ਨੀਵੀ ਹੋ ਗਈ, ਉਹ ਸਮਝ ਲਓ ਸਿੱਖ ਜਿਹੜਾ ਉਹ ਹਉਮੈ ਤੇ ਹੰਕਾਰ ਦੇ ਵਿੱਚ ਜੁੜ ਗਏ। ਤੇ ਮਨ ਨੀਵਾਂ ਰੱਖ ਕੇ ਨਿਮਰਤਾ ਦੇ ਸਹਿਤ ਮਿੱਠਾ ਬੋਲਦੇ ਹਨ,
ਨਹਿ ਡੋਲੇ ਬੁੱਧ ਕੋ ਦ੍ਰਿੜ ਠਾਣ।
ਮਨ ਡੋਲਦਾ ਨਹੀਂ ਉਹਨਾਂ ਦਾ, ਮਨ ਐ ਕੂਟਸ ਟਿਕਿਆ ਹੋਇਆ ਹੈ ਤੇ ਬੁੱਧੀ ਵਿੱਚ ਪ੍ਰਪੱਕ ਨਿਸ਼ਚਾ ਧਾਰਿਆ ਹੋਇਆ ਹੈ।
ਸ੍ਰੀ ਅੰਗਦ ਜਬ ਜਾਮ ਜਾਮਨੀ,
ਇੱਧਰ ਗੁਰੂ ਅੰਗਦ ਸਾਹਿਬ ਜੀ ਦੀ ਜੋ ਮਰਿਆਦਾ, ਇੱਕ ਪੈਰ ਰਾਤ ਰਹਿ ਜਾਵੇ ਤਾਂ ਸੱਚੇ ਪਾਤਸ਼ਾਹ ਜੀ ਉੱਠਦੇ ਨੇ।
ਜਾਗਹਿ ਮੱਜੈ ਥਿਤ ਸਕਾਲ,
ਜਦੋਂ ਇੱਕ ਪੈਰ ਰਾਤ ਰਹਿ ਜਾਂਦੀ ਹੈ ਸਤਿਗੁਰੂ ਜੀ ਜਾਗਦੇ ਨੇ ਤੇ ਇਸ਼ਨਾਨ ਕਰਨ ਵਾਸਤੇ ਬੈਠ ਜਾਂਦੇ ਨੇ ਜਿੱਥੇ ਇਸ਼ਨਾਨ ਕਰਨਾ ਹੁੰਦਾ ਹੈ।
ਤਬ ਤੇ ਆਗੇ ਹੀ ਉੱਠ ਕਰਕੇ,
ਅਮਰਦਾਸ ਜੀ ਗੁਰੂ ਅੰਗਦ ਸਾਹਿਬ ਜੀ ਦੇ ਇਸ਼ਨਾਨ ਕਰਨ ਤੋਂ ਪਹਿਲਾਂ ਉੱਠ ਕੇ ਜਾਂਦੇ ਨੇ, ਦਰਿਆ ਤੋਂ ਪਾਣੀ ਭਰ ਕੇ ਲਿਆਉਂਦੇ ਨੇ।
ਜਲ ਅਨਹਿ ਪਰ ਕਲਸ ਵਿਸਾਲ,
ਵੱਡਾ ਕਲਸ ਵੱਡੀ ਗਾਗਰ ਵੱਡਾ ਘੜਾ ਜਿਹੜਾ ਭਰ ਕੇ ਸਿਰ ਤੇ ਚੁੱਕੇ ਲਿਆਉਂਦੇ ਨੇ ਅਮਰਦਾਸ ਜੀ। ਤੇ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਤੱਕ ਜਾਂਦੇ ਨੇ ਤੇ ਵਿੱਚ ਦਮਦਮਾ ਸਾਹਿਬ ਗੁਰਦੁਆਰਾ ਹੈ। ਜਪਜੀ ਸਾਹਿਬ ਪੜ੍ਹਦੇ ਗੁਰੂ ਵੱਲ ਮੁੱਖ ਕਰਕੇ ਉਧਰੋਂ ਪਿੱਛੇ ਪੈਰੀ ਤੁਰੇ ਆਉਂਦੇ ਨੇ। ਜਪਜੀ ਸਾਹਿਬ ਪੜ੍ਹ ਕੇ ਗੁਰੂ ਨੂੰ ਨਮਸਕਾਰ ਕਰਕੇ ਫਿਰ ਸਿੱਧੇ ਹੋ ਕੇ ਤੁਰਦੇ ਨੇ। ਇਹ ਗੁਰੂ ਦੀ ਮਰਿਆਦਾ ਸੀ ਅਮਰਦਾਸ ਪਾਤਸ਼ਾਹ। ਬਹੁਤ ਵੱਡਾ ਘੜਾ ਸਿਰ ਤੇ ਲੈ ਕੇ ਜਲ ਲੈਣ ਜਾਂਦੇ ਨੇ।
ਅਦਕ ਪ੍ਰੀਤ ਕਰ ਸੇਵਾ ਠਾਨ,
ਸੇਵਾ ਕਰਦੇ ਨੇ ਪਰ ਬੱਧੋ ਰੁੱਧੀ ਨਹੀਂ। ਅਦਕ ਪ੍ਰੀਤ ਕਰ, ਬਹੁਤੀ ਪ੍ਰੀਤੀ ਬਹੁਤੇ ਪਿਆਰ ਨਾਲ ਗੁਰੂ ਦੀ ਸੇਵਾ ਕਰਦੇ ਨੇ।
ਨਹੇ ਅਕਲਾਮ ਹੈ ਬਲਹੇ ਸੰਭਾਲ,
ਬੰਦਾ ਕਈ ਵਾਰ ਕਲਾ ਜਾਂਦਾ, ਵਿਆਕਲ ਹੋ ਜਾਂਦਾ, ਖੱਪ ਜਾਂਦਾ ਸੇਵਾ ਕਰਦਾ ਵੀ ਮੈਂ ਕੀ ਕਰਾਂ, ਪਰ ਇਹ ਗੱਲ ਨਹੀਂ। ਬਲਹੇ ਸੰਭਾਲ, ਆਪਣੇ ਬਲ ਨੂੰ ਸੰਭਾਲਦੇ ਨੇ। ਹੈ ਬਿਰਧ ਅਵਸਥਾ, ਫਿਰ ਵੀ ਜਿੰਨਾ ਰੱਬ ਨੇ ਬਲ ਦਿੱਤਾ ਹੈ ਨਾ ਉਹਨੂੰ ਸਾਂਭ ਕੇ ਇਕਲਾਉਂਦੇ ਨਹੀਂ, ਖਿੱਚਦੇ ਨਹੀਂ, ਬੜੀ ਪਿਆਰ ਨਾਲ ਸੇਵਾ ਕਰਦੇ ਹਨ।
ਪ੍ਰਥਮ ਇਸ਼ਨਾਨ ਹੈ ਬਸਤਰ ਪਖਾਲੈ,
ਪਹਿਲਾਂ ਗੁਰੂ ਦਾ ਇਸ਼ਨਾਨ ਕਰਾਉਂਦੇ ਨੇ, ਫਿਰ ਗੁਰੂ ਦੇ ਬਸਤਰ ਜਿਹੜੇ ਪਖਾਲਦੇ ਨੇ, ਬਸਤਰਾਂ ਨੂੰ ਧੋਂਦੇ ਨੇ।
ਉਹਨੇ ਸ਼ੁਸ਼ ਕਰ ਬੇਹਦ ਡਾਲ,
ਫਿਰ ਉਹ ਬਸਤਰ ਧੋਤੇ ਹੋਏ ਸੁਕਾਉਣ ਵਾਸਤੇ ਰੱਸੀ ਤੇ ਜਾ ਕੇ ਪਾ ਦਿੰਦੇ ਨੇ, ਸਾਂਭ ਦੇ ਨਾਲ, ਚੰਗੇ ਧਿਆਨ ਦੇ ਨਾਲ।
ਉਹਨ ਇਕਾਂਤ ਹੋਏ ਸਭ ਤੇ ਬੈਠੇ,
ਫਿਰ ਇਕਾਂਤ ਹੋ ਕੇ ਬੈਠ ਜਾਂਦੇ ਨੇ ਇਕੱਲੇ ਸੇਵਾ ਕਰਨ ਤੋਂ ਬਾਅਦ।
ਕਹੇ ਨਾ ਸੁਣੇ ਬਚਨ ਕਿਸ ਨਾਲ,
ਕਿਸੇ ਵੀ ਸਿੱਖ ਨਾਲ ਵਾਧੂ ਘਾਟੂ ਬਚਨ ਨਾ ਕਹਿੰਦੇ ਨੇ ਨਾ ਸੁਣਦੇ ਨੇ। ਇਹਦਾ ਮਤਲਬ ਇਹ ਨੀ ਬੋਲਦੇ ਨੀ, ਬੋਲਦੇ ਨੇ ਪਰ ਅਸਤ ਵਿਅਸਤ ਗੱਲਾਂ ਕਰੀ ਜਾਣੀਆਂ, ਨਜਾਇਜ਼ ਗੱਲਾਂ ਕਰੀ ਜਾਣੀਆਂ, ਇਹ ਸੁਭਾਅ ਨਹੀਂ ਅਮਰਦਾਸ ਜੀ ਦਾ।
ਸਤਿਗੁਰ ਮੂਰਤ ਹਿਰਦੈ ਸੰਭਾਲੈ,
ਸਤਿਗੁਰਾਂ ਦੇ ਸਰੂਪ ਨੂੰ ਆਪਣੇ ਮਨ ਦੇ ਅੰਦਰ ਟਿਕਾਉਂਦੇ ਨੇ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰੂ ਦਾ ਧਿਆਨ ਆਪਣੇ ਮਨ ਵਿੱਚ ਜੋੜਦੇ ਨੇ।
ਅਪਰ ਮਨੋਰਥ ਸਭ ਕੋ ਟਾਲ,
ਹੋਰ ਸਾਰੇ ਮਨ ਦੇ ਸੰਕਲਪ ਮਨੋਰਾਜ ਜਿੰਨੇ ਨੇ ਸਾਰੇ ਟਾਲ ਦਿੱਤੇ ਨੇ, ਸਾਰੇ ਛੱਡ ਦਿੱਤੇ ਨੇ, ਕੋਈ ਮਨ ਵਿੱਚ ਸੰਕਲਪ ਨਹੀਂ।
ਨਿਜ ਕੁਲ ਕੋ ਨਿਜ ਗ੍ਰਹਿ ਕੋ ਤਜ,
ਆਪਣੇ ਕੁਲ ਨੂੰ ਛੱਡ ਆਏ ਨੇ, ਆਪਣੇ ਪਰਿਵਾਰ ਨੂੰ ਛੱਡ ਆਏ ਨੇ, ਆਪਣੇ ਘਰ ਨੂੰ ਛੱਡ ਆਏ ਨੇ।
ਨਹੀਂ ਜਾਏ ਪੁਨ ਕੀਨ ਸੰਭਾਲ,
ਫਿਰ ਜਾ ਕੇ ਉਹਨਾਂ ਦੀ ਸੰਭਾਲ ਨਹੀਂ ਕੀਤੀ ਵੀ ਮੇਰਾ ਪਰਿਵਾਰ ਕਿੱਥੇ ਹੈ, ਮੇਰੀ ਕੁਲ ਕਿੱਥੇ ਵਸਦੀ ਹੈ, ਮੇਰਾ ਘਰ ਕਿੱਥੇ ਹੈ।
ਨਰ ਉਪਹਾਸ ਕਰਨ ਸਭ ਲਾਗੇ,
ਜਿਹੜੇ ਠੱਠਾ ਮਖੌਲ ਕਰਨ ਵਾਲੇ ਪੁਰਸ਼ ਹੁੰਦੇ ਹਨ, ਆਪ ਤੇ ਕਰਨਾ ਕੁਝ ਨਹੀਂ, ਆਪ ਨਾ ਦੇਹੇ ਚੁਰੂ ਪਰ ਪਾਣੀ, ਦੇਹੇ ਨਿੰਦੇ ਜੇ ਗੰਗਾ ਆਨੀ। ਆਪ ਤਾਂ ਚੂੜੀ ਭਰ ਵੀ ਕਿਸੇ ਨੂੰ ਪਾਣੀ ਨੂੰ ਦੇਣਾ, ਜਿਹੜਾ ਗੰਗਾ ਲਿਆ ਵੀ ਉਹਦੀ ਨਿੰਦਿਆ ਕਰੀ ਜਾਣੀ ਵੀ ਇਹ ਵੱਡਾ ਸੇਵਾਦਾਰ ਬਣਿਆ ਫਿਰਦਾ ਜੀ। ਇਹ ਕਹਿ ਰਹੇ ਨੇ ਕਿ ਜਿਹੜੇ ਠੱਠਾ ਮਖੌਲ ਕਰਨ ਵਾਲੇ ਪੁਰਖ ਨੇ ਨਾ ਉਹ ਹਾਸਾ ਕਰਨ ਲੱਗ ਪਏ, ਕੀ ਆਂਦੇ ਨੇ
ਬਿਰਧ ਹੋਏ ਕਿਆ ਕੀਨੀ ਢਾਲ,
ਕਹਿੰਦੇ ਫਲਾਣਿਆ ਆ ਵੇਖ ਅਮਰਦਾਸ ਬੁੱਢਾ ਹੋ ਗਿਆ ਜੀ ਤੇ ਕੀ ਇਹਨੇ ਕੰਮ ਸ਼ੁਰੂ ਕਰ ਲਿਆ, ਘਰ ਛੱਡ ਆਇਆ ਜੀ, ਪਰਿਵਾਰ ਛੱਡ ਆਇਆ ਜੀ ਤੇ ਗੁਰੂ ਦੇ ਘਰ ਆ ਕੇ ਇੱਥੇ ਬੈਠ ਗਿਆ।
ਸੰਮਤ ਗਇਓ ਬੀਤ ਜਬ ਇਸ ਬਦ,
ਇਸ ਤਰੀਕੇ ਨਾਲ ਸੇਵਾ ਕਰਦੇ ਆ ਜਦੋਂ ਇੱਕ ਸਾਲ ਬਤੀਤ ਹੋ ਗਿਆ ਲੰਘ ਗਿਆ।
ਜੀਰਨ ਬਸਤਰ ਧਰੇ ਤਨ ਮਾਹੇ,
ਤਾਂ ਸਰੀਰ ਤੇ ਜਿਹੜੇ ਬਸਤਰ ਪਾਏ ਹੋਏ ਨੇ ਜੀਰਨ ਹੋ ਗਏ, ਭਾਵ ਕਮਜ਼ੋਰ ਹੋ ਗਏ, ਫਟ ਗਏ।
ਸ੍ਰੀ ਅੰਗਦ ਸੇਵਾ ਤੇ ਤਤਪਰ,
ਤਾਂ ਵੀ ਗੁਰੂ ਅੰਗਦ ਦੇ ਪਾਤਸ਼ਾਹ ਜੀ ਸੇਵਾ ਪਰ ਤਤਪਰ ਨੇ, ਜੁੜੇ ਰਹਿੰਦੇ ਨੇ।
ਅਪਰ ਮਨੋਰਥ ਹੋਏ ਨਾ ਕਾਹੇ,
ਹੋਰ ਕੋਈ ਮਨ ਵਿੱਚ ਮਨੋਰਥ ਨਹੀਂ, ਨਾ ਕੱਪੜਿਆਂ ਦਾ ਧਿਆਨ ਹੈ, ਨਾ ਖਾਣ ਦਾ ਧਿਆਨ ਹੈ, ਇੱਕ ਸੇਵਾ ਵੱਲ ਧਿਆਨ ਲੱਗਾ ਰਹਿੰਦਾ ਹੈ।
ਖਾਣ ਪਾਣ ਨਿਰਬਾਹ ਦੇਹ ਹਿਤ,
ਕਹਿੰਦੇ ਕਿੰਨਾ ਕੁ ਖਾਣਾ ਪਾਣਾ ਕਰਦੇ ਨੇ ਜਿਹਦੇ ਨਾਲ ਸਰੀਰ ਚੱਲ ਜਾਵੇ, ਜ਼ਿਆਦਾ ਨਹੀਂ, ਜਿਹਦੇ ਨਾਲ ਸਰੀਰ ਤੁਰ ਪਵੇ। ਸਿਆਣੇ ਕਹਿੰਦੇ ਜੇ ਕਿੱਕਰ ਦੀਆਂ ਲੱਕੜਾਂ ਨਾਲ ਤੰਦੂਰ ਤਪ ਜਾਵੇ ਤੇ ਚੰਦਰ ਨਹੀਂ ਫੂਕਣਾ ਚਾਹੀਦਾ। ਜਿਹੜੀ ਮਾਈ ਜਿਹੜੀ ਭੈਣ ਤੰਦੂਰ ਨੂੰ ਤੌਣ ਵਾਸਤੇ ਚੰਦਨ ਫੂਕ ਦੇਵੇ, ਲੋਕੀ ਕਬਲਾ ਆਉਂਦੇ ਉਹਨੂੰ, ਤੇ ਜਿਹੜਾ ਬੰਦਾ ਸਰੀਰ ਨੂੰ ਚਲਾਉਣ ਵਾਸਤੇ ਚੰਦਨ ਫੂਕੀ ਜਾਵੇ, ਖਾਈ ਜਾਵੇ, ਚੰਗਾ ਚੰਗਾ ਬਿਮਾਰ ਹੋਏ ਤੇ ਲੋਕ ਉਹਨੂੰ ਵੀ ਕਬਲਾਈ ਜਾਂਦੇ ਨੇ। 99% ਲੋਕ ਗਲਤ ਖਾਣਾ ਖਾ ਕੇ ਬਿਮਾਰ ਨੇ, 99% ਲੋਕ ਡਾਕਟਰ ਦਾ ਢਿੱਡ ਨਜਾਇਜ਼ ਭਰਦੇ ਨੇ। ਆ ਪਸ਼ੂਆਂ ਨੂੰ ਕੋਈ ਖਾਣਾ ਖਾ ਕੇ ਬਿਮਾਰੀ ਨਹੀਂ ਲੱਗਦੀ, ਕੋਈ ਰੱਬ ਵੱਲੋਂ ਪੈ ਜਾਵੇ ਤੇ ਗੱਲ ਵੱਖਰੀ, ਤੇ ਬਿਮਾਰ ਨਹੀਂ ਜੀ ਹੁੰਦੇ। ਇੱਕ ਮਨੁੱਖ ਤੇ ਏਡੀ ਕਿਰਪਾ ਵੀ ਇਹ ਬਿਮਾਰ ਹੀ ਰਹਿੰਦਾ, ਕਿਉਂਕਿ ਖਾਣ ਦਾ ਢੰਗ ਵੀ ਗਲਤ, ਖਾਣਾ ਵੀ ਗਲਤ, ਢੰਗ ਤੇ ਇਹ ਗਲਤ ਹੈ ਕਿ ਰੋਟੀ ਦਾ ਟਾਈਮ ਹੋ ਗਿਆ, ਖਾ ਲਓ ਭਾਵੇਂ ਭੁੱਖ ਨਹੀਂ ਲੱਗੀ। ਮੈਂ ਵੇਖਿਆ ਕਈਆਂ ਨੂੰ, ਚਲੋ ਪ੍ਰਸ਼ਾਦੇ ਦਾ ਟਾਈਮ ਹੋ ਗਿਆ, ਛਕੀ ਛਕੀ ਛਕੇ ਲਾਲਾ ਲਾ ਕਰਕੇ ਬਹਿ ਜਾਣਾ, 5-7 ਠੱਪ ਰੱਖਣੀਆਂ, ਇਹ ਤੇ ਹਾਲ ਹੋ ਗਈ ਹੈ। ਖਾਣਾ ਗਲਤ, ਪੈਲਸਾਂ 'ਚ ਵਹਿੰਦੇ ਅਸੀਂ, ਇੰਡੀਆ 'ਚ ਤੁਸੀਂ ਵਹਿੰਦੇ ਜਾਂਦੇ ਜੇ, ਕਿੰਨੀਆਂ ਕਿੰਨੀਆਂ ਸਬਜ਼ੀਆਂ ਲੋਕ ਬਣਾਉਂਦੇ ਨੇ ਪਾਰਟੀਆਂ 'ਤੇ, ਵਿਆਹਾਂ 'ਤੇ। ਮੈਂ ਹੈਰਾਨ ਹੁੰਦਾ, ਪਨੀਰ ਦੇ ਵਿੱਚ ਕਾਜੂ ਪਾਏ ਹੁੰਦੇ ਆ, ਘੌਗੀ ਪਾਈ ਹੁੰਦੀ ਆ, ਮੇਵੇ ਪਾਏ ਹੁੰਦੇ, ਹੱਦ ਹੋ ਗਈ ਹੈ। ਕਦੀ ਸਬਜ਼ੀਆਂ 'ਚ ਇਹ ਗੱਲਾਂ ਆਪਾਂ ਸੁਣੀਆਂ ਸੀ? ਪੁਰਾਣੇ ਸਮਿਆਂ 'ਚ ਮਾਂਹ ਦੀ ਦਾਲ ਬਣਦੀ ਸੀ, ਚੌਲ ਬਣਦੇ ਸੀ, ਕੌਲਾ ਕੌਲਾ ਘਿਓ ਦਾ, ਉੱਤੇ ਸ਼ੱਕਰ ਪਾਉਂਦੇ, ਲੋਕ ਤਕੜੇ ਸੀ। ਹੁਣ ਇੰਨਾ ਕੁਝ ਖਾਂਦੇ ਬਿਮਾਰ ਹੋਏ ਫਿਰਦੇ ਨੇ, ਮੁੜ ਕੇ ਮੈਡੀਸਨ ਦੀ ਦੁਕਾਨ ਲੱਭਦੇ ਫਿਰਦੇ। ਭਾਈ ਜੀ, ਕਿਤੇ ਮੈਡੀਸਨ ਦੁਕਾਨ ਹੈਗੀ, ਫੂਜ ਹੀ ਹੋ ਗਈ ਪੂੜੀਆਂ ਖਾ ਕੇ। ਖਾਣਾ ਵੀ ਗਲਤ, ਖਾਣ ਦਾ ਢੰਗ ਵੀ ਗਲਤ। ਮੈਂ ਪਿੰਡਾਂ 'ਚ ਵੇਖਿਆ ਮਾਈਆਂ ਕਈ ਨਾ ਕਹਿ ਜਾਂਦੀਆਂ, ਪੁੱਤ ਰੋਟੀ ਇੱਕ ਹੋਰ ਲੈ ਲਾ, ਇਹ ਚੰਗੇਰ 'ਚ ਪਈ ਖਰਾਬ ਹੋ ਜਾਣੀ ਆ। ਉਸ ਭਲੀ ਮਾਈ ਮਾਨਸ, ਭਲੀ ਮਾਨਸ ਮਾਈ ਨੂੰ ਪੁੱਛੇ ਕਿ ਚੰਗੇਰ 'ਚ ਤਾਂ ਖਰਾਬ ਹੋ ਜਾਣੀ, ਛਿੱਕੂ 'ਚ ਤੇ ਢਿੱਡ 'ਚ ਜਾ ਕੇ ਸੁਰੱਖਿਅਤ ਹੋ ਜੂਗੀ, ਢਿੱਡ ਨਾ ਖਰਾਬ ਕਰੂਗੀ। ਜਿਹਨੇ ਢਿੱਡ ਖਰਾਬ ਕਰਨਾ, ਉਹ ਚੰਗੇਰ 'ਚ ਖਰਾਬ ਹੋ ਜਾਵੇ ਤੇ ਮੇਰਾ ਖਿਆਲ ਚੰਗਾ ਹੈ। ਸਾਡਾ ਤੇ ਐਸੀ ਹਾਲਤ ਹੋ ਗਈ ਆ, ਖਾਣਾ ਵੀ ਗਲਤ, ਖਾਣ ਦਾ ਢੰਗ ਵੀ ਗਲਤ, ਸਾਡਾ ਇਹ ਤਰੀਕਾ ਬਣ ਚੁੱਕਾ। ਕਹਿੰਦੇ ਨੇ ਮੁਹੰਮਦ ਸਾਹਿਬ ਨੂੰ ਹਕੀਮਾਂ ਨੇ ਆਖਿਆ ਵੀ ਸਾਡੀ ਸੇਵਾ ਤੁਹਾਡੀ ਪ੍ਰਜਾ ਨੇ ਪ੍ਰਵਾਨ ਨਹੀਂ ਕੀਤੀ। ਉਹ ਸਮਝਦੇ ਸੀ, ਵਿਅੰਗ ਸੀ ਨਾ ਉਹਨਾਂ ਦਾ, ਮਤਲਬ ਵੀ ਤੁਹਾਡੇ ਸ਼ਹਿਰ ਵਿੱਚ ਬੰਦਾ ਬਿਮਾਰ ਨਹੀਂ ਹੁੰਦਾ, ਅਸੀਂ ਤਾਂ ਟੀਕੇ ਰੱਖ ਕੇ ਬੈਠੇ, ਗੋਲੀਆਂ ਰੱਖ ਕੇ ਕੋਈ ਆਵੇ, ਡਾਕਟਰ ਕਦੋਂ ਆਉਂਦਾ? ਦੁਨੀਆਂ ਰਾਜੀ ਹੋ ਜੇ ਜੇ ਡਾਕਟਰ ਹੀ ਅਰਦਾਸ ਕਰਨ ਲੱਗ ਪਵੇ, ਤਾਂ ਡਾਕਟਰ ਤਾਂ ਭੁੱਖਾ ਮਰ ਗਿਆ, ਉਹਨੇ ਤਾਂ ਆਖਣਾ ਲੋਕ ਬਿਮਾਰ ਹੋਣ ਤੇ ਮੇਰਾ ਕੰਮ ਚੱਲੇ। ਕਹਿੰਦਾ ਮੁਹੰਮਦ ਸਾਹਿਬ, ਤੁਹਾਡੀ ਪ੍ਰਜਾ ਨੇ ਸਾਡੀ ਸੇਵਾ ਨਹੀਂ ਪ੍ਰਵਾਨ ਕੀਤੀ। ਉਹ ਕਹਿੰਦੇ ਤੁਹਾਡਾ ਇੱਥੇ ਨਹੀਂ ਦਾ ਲੱਗਣਾ, ਹੋਰ ਕੋਈ ਲੱਭੋ ਸ਼ਹਿਰ ਜਾ ਕੇ। ਮੈਂ ਪ੍ਰਜਾ ਨੂੰ ਸਮਝਾ ਤਾ, ਭੁੱਖ ਲੱਗਣ 'ਤੇ ਖਾਓ ਅਤੇ ਪੇਟ ਨੂੰ ਖਾਲੀ ਰੱਖ ਕੇ ਖਾਓ, ਤੁਸੀਂ ਕਦੀ ਬਿਮਾਰ ਨਹੀਂ ਹੋ। ਅਤੇ ਜੇ ਖਾਈ ਜਾਓਗੇ, ਚੰਦਨ ਫੂਕੋਗੇ, ਤਾਂ ਫਿਰ ਤਾਂ ਕੰਮ ਖਰਾਬ ਹੋਣਾ ਹੀ ਹੋਣਾ, ਫਿਰ ਨਹੀਂ ਚੰਗਾ ਹੋ ਸਕਦਾ। ਅਤੇ ਕਹਿੰਦੇ ਨੇ ਖਾਂਦੇ ਨੇ ਜਿਹਦੇ ਨਾਲ ਸਰੀਰ ਚੱਲ ਪਵੇ, ਉਹਨਾਂ ਕੁ ਅਮਰਦਾਸ ਜੀ ਛਕਦੇ ਨੇ।
ਛੁਦਾ ਪਿਪਾਸਾ ਬਹੁ ਬਿਰਦਾ ਹੈ,
ਜਦੋਂ ਭੁੱਖ ਤੇ ਪਿਆਸ ਵੱਧ ਜਾਂਦੀ ਹੈ ਨਾ, ਕਾਫੀ ਲੱਗਦੀ ਹੈ, ਫਿਰ ਛਕਦੇ ਨੇ। ਐਵੇਂ ਨਹੀਂ ਵੀ ਭੁੱਖ ਨਹੀਂ ਲੱਗੀ, ਟਾਈਮ ਹੋ ਗਿਆ, ਇਹ ਗੱਲ ਨਹੀਂ।
ਤਬ ਕੁਛ ਕਰਹੇ ਪਹਿਰ ਬੇ ਪਟਕੀ,
ਉਦੋਂ ਕੁਝ ਭੋਜਨ ਛਕਦੇ ਨੇ। ਅਗਲੀ ਪੰਕਤੀ ਪੜ੍ਹ ਦਿਓ।
ਬੁੱਧ ਬੁੱਧ ਕੌਣ ਕਰਹੇ ਹੋਏ ਨਾਹੀਂ,
ਕਹਿੰਦੇ ਛਕਦੇ ਉਦੋਂ ਨੇ ਜਦੋਂ ਲੋੜ ਲੱਗੇ, ਤੇ ਬਸਤਰਾਂ ਦੀ ਸੁੱਧ ਬੁੱਧ ਉਹਨਾਂ ਨੂੰ ਤਾਂ ਹੈ ਨਹੀਂ, ਸੇਵਾ 'ਚ ਲੱਗੇ ਰਹਿੰਦੇ ਨੇ, ਤੇ ਹੋਰ ਕੌਣ ਲਵੇ ਉਹਨਾਂ ਦੇ ਬਸਤਰ ਪਾਉਣ ਦੀ ਸੁੱਧ, ਹੋਰ ਕੋਈ ਲੈਂਦਾ ਨਹੀਂ।
ਏਕ ਬਰਖ ਬੀਤਿਓ ਪਿਖ ਸਤਿਗੁਰ,
ਇੱਕ ਸਾਲ ਜਦੋਂ ਬਤੀਤ ਹੋ ਗਿਆ, ਸਤਿਗੁਰਾਂ ਨੇ ਵੇਖ ਲਿਆ,
ਗਜ ਡੇਵਡ ਦਬ ਤੀਨ ਰੁਮਾਲ,
ਡੇਢ ਕੁ ਗਜ ਦਾ ਇੱਕ ਨਾ ਸਰੋਪਾ ਦੇ ਦਿੱਤਾ ਅਮਰਦਾਸ ਜੀ ਨੂੰ, ਵੀ ਤੁਹਾਡੀ ਸੇਵਾ ਤੇ ਪ੍ਰਸੰਨ ਆ, ਆ ਲਓ ਸਰੋਪਾ।
ਤੋ ਲੈ ਕਰਨ ਜਸੀਸ ਚੜਾਇਓ,
ਉਹ ਗੁਰੂ ਦੀ ਬਖਸ਼ਿਸ਼ ਜਾਣ ਕੇ ਆਪਣੇ ਸੀਸ ਤੇ ਬੰਨ ਲਿਆ, ਸਜਾ ਲਿਆ ਉਹਨੂੰ।
ਦ੍ਰਿੜ ਕਰ ਗੁਰੂ ਪ੍ਰਸਾਦ ਵਿਸਾਲ,
ਇਹ ਗੁਰੂ ਦਾ ਬਹੁਤ ਵੱਡਾ ਪ੍ਰਸ਼ਾਦ ਜਾਣ ਕੇ ਪੱਕਾ ਕਰਕੇ ਬੰਨ ਲਿਆ ਵੀ ਗੁਰੂ ਦੀ ਬਖਸ਼ਿਸ਼ ਹੈ ਤੇ ਲੱਥ ਨਾ ਜਾਵੇ ਮੇਰੇ ਸਿਰ ਤੋਂ।
ਬਹੁਰ ਉਤਾਰਨ ਕੋ ਨਹਿ ਕੀਨਸ,
ਫਿਰ ਉਹਨੂੰ ਉਤਾਰਿਆ ਨਹੀਂ, ਲਾਇਆ ਨਹੀਂ, ਕਿਉਂਕਿ ਸਿੱਖ ਦੀ ਦਸਤਾਰ ਨਹੀਂ ਲੈਣੀ ਚਾਹੀਦੀ, ਸਿਰ ਭਾਵੇਂ ਲੈ ਜਾਵੇ, ਜਾਂ ਟੋਪੀ ਦੀ ਤਰ੍ਹਾਂ ਰੱਖਦੇ ਨੇ ਨਾ। ਰਹਿਤਨਾਮੇ ਵਿੱਚ ਉਹਨਾਂ ਨੂੰ ਬੜਾ ਤਾੜਿਆ, ਕਹਿੰਦੇ ਨੇ ਸਿੱਖ ਹੋਏ ਸਿਰ ਟੋਪੀ ਧਰੇ, ਸਾਤ ਜਨਮ ਕੁਸ਼ਤੀ ਹੋਏ ਮਰੇ। ਦਸਤਾਰ ਚੁਣ ਕੇ ਦੋ ਟੈਮ ਬੰਨਣੀ ਹੈ, ਦਸਤਾਰ ਚੁਣੇ ਕਰ ਬੰਦ ਆਈ। ਭਾਈ ਨੰਦ ਲਾਲ ਜੀ ਨੇ ਆਖਿਆ, ਦਾਤਨ ਨੀਤ ਕਰੇ, ਦਸਤਾਰ ਚੁਣ ਸੁਣੇ ਕਰ ਬੰਧ ਆਈ ਨਾ ਦੁੱਖ ਪਾਵੇ ਲਾਲ ਜੀ। ਗੁਰੂ ਨੇ ਸਾਡੇ ਤੇ ਕਿਰਪਾ ਕੀਤੀ ਹੈ ਤੇ ਕਹਿ ਰਹੇ ਨੇ ਉਹ ਗੁਰੂ ਦਾ ਸਰੂਪਾ ਬਖਸ਼ਿਸ਼ ਜਾਣ ਕੇ ਆਪਣੇ ਸੀਸ ਤੇ ਘੁੱਟ ਕੇ ਸਜਾ ਲਿਆ।
ਲੱਖ ਕਰ ਗੁਰੂ ਪ੍ਰਸਾਦ ਵਿਸਾਲ,
ਇਹ ਵਿਸਾਲ ਵੱਡਾ ਪ੍ਰਸਾਦ, ਵੱਡੀ ਬਖਸ਼ ਪ੍ਰਸਾਦ ਹੁੰਦੀ ਕਿਰਪਾ, ਗੁਰੂ ਦੀ ਬਹੁਤ ਵੱਡੀ ਕਿਰਪਾ ਜਾਣੀ ਵੀ ਗੁਰੂ ਨੇ ਮੈਨੂੰ ਸਰੋਪਾ ਦਿੱਤਾ ਹੈ।
ਸੇਵਾ ਕਰਹਿ ਤਿਸੀ ਬਿਜ਼ਨਿਸ ਦਿਨ,
ਇਹ ਨਹੀਂ ਹੁਣ ਸਰੋਪਾ ਮਿਲ ਗਿਆ ਤੇ ਮੈਂ ਬਣ ਗਿਆ ਵੱਡਾ, ਮੇਰੇ ਵਰਗਾ ਕੋਈ ਨੀ, ਆਪਾਂ ਹੁਣ ਸੇਵਾ ਨਹੀਂ ਕਰਨੀ, ਇਹ ਗੱਲ ਨਹੀਂ। ਸੇਵਾ ਚ ਉਸੇ ਤਰ੍ਹਾਂ ਦਿਨ ਰਾਤ ਲੱਗੇ ਰਹਿੰਦੇ ਨੇ।
ਜਲ ਆਨਹਿ ਚਾਹੀਏ ਜਿਸ ਕਾਲ,
ਜਿਸ ਟਾਈਮ ਵੀ ਜਲ ਚਾਹੀਦਾ ਉਸੇ ਟਾਈਮ ਲੈਣ ਤੁਰ ਜਾਂਦੇ। ਜਦੋਂ ਲਾਗਰੀ ਕਹਿੰਦੇ ਨਾ ਅਮਰਦਾਸ ਜੀ ਜਲ ਮੁੱਕ ਗਿਆ, ਰਾਤ ਨੀ ਵੇਂਦੇ ਦਿਨ ਨੀ ਵੇਂਦੇ, ਉਸੇ ਵੇਲੇ ਦਰਿਆ ਵੱਲ ਜਲ ਲੈਣ ਤੁਰ ਪੈਂਦੇ ਨੇ।
ਬਰਖ ਬਹੱਤਰ ਭਈ ਆਰਬਲ,
ਅਮਰਦਾਸ ਪਾਤਸ਼ਾਹ ਜੀ ਦੀ 72 ਸਾਲ ਦੀ ਉਮਰ ਸੀ,
ਤਬ ਆਏ ਸਤਿਗੁਰ ਕੇ ਪਾਸ।
ਜਦੋਂ ਸਤਿਗੁਰੂ ਅੰਗਦ ਦੇ ਪਾਤਸ਼ਾਹ ਦੇ ਕੋਲ ਪਹੁੰਚੇ ਨੇ ਨਾ ਬੀਬੀ ਅਮਰੋ ਜੀ ਨੂੰ ਲੈ ਕੇ, ਉਦੋਂ 72 ਸਾਲ ਦੀ ਉਮਰ ਸੀ। 72 ਸਾਲ ਦਾ ਬੁੱਢਾ ਤੈਨੂੰ ਮੰਜੀ ਤੋਂ ਨਹੀਂ ਉੱਠਦਾ, ਪਰ ਵੇਖ ਲਓ ਸਤਿਗੁਰਾਂ ਵਿੱਚ ਕਿੰਨਾ ਬਲ, ਕਿੰਨਾ ਉਤਸ਼ਾਹ ਸੀ। 72 ਸਾਲ ਦੀ ਉਮਰ ਵਿੱਚ ਸੇਵਾ ਕਰਨ ਗਏ।
ਨਿਬਲ ਸਰੀਰ ਜਰ ਜਰੇ ਭੂਤ ਸੋ,
ਸਰੀਰ ਨਿਰਬਲ ਸੀ, ਜ਼ੋਰ ਨਹੀਂ ਰਿਹਾ ਸਰੀਰ ਦੇ ਵਿੱਚ, ਜਰਜਰੀ ਭੂਤ ਹੋ ਗਿਆ, ਕਮਜ਼ੋਰ ਹੋ ਗਿਆ।
ਸੇਵਕੋ ਧਰਹਿ ਹੁਲਾ,
ਤਾਂ ਵੀ ਸੇਵਾ ਵਿੱਚ ਬੜਾ ਹੁਲਾਸ, ਖੇੜਾ ਧਾਰ ਕੇ ਭੱਜ ਭੱਜ ਕੇ ਸੇਵਾ ਕਰਦੇ ਨੇ।
ਆਲਸ ਤਿਆਗ ਕਰਦ ਉਦਯੋਗ ਹੈ,
ਫਿਰ ਆਲਸ ਨਹੀਂ ਕਰਦੇ, ਉੱਦਮ ਨਾਲ ਸੇਵਾ ਕਰਦੇ। ਗੁਰੂ ਨੇ ਕਹਿਣਾ ਉੱਦਮ ਕਰੇਂਦਿਆਂ ਜੀਓ ਤੂੰ, ਕਮਾਵਦਿਆਂ ਸੁਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਵਿਲ ਨਾਨਕ ਉਤਰੀ ਚਿੰਤ। ਤੇ ਸਾਡੀ ਤਾਂ ਹਾਲਤ ਹੈ ਬੁਰੇ ਕੰਮ ਕੋ ਉਠ ਖਲੋਇਆ, ਬੁਰੇ ਕੰਮ ਵਾਸਤੇ ਉੱਦਮ ਅਸੀਂ ਕਰਦੇ ਹਾਂ ਤੇ ਨਾਮ ਕੀ ਬੇਲਾ ਪੈ ਪੈ ਸੋਇਆ। ਜੇ ਨਾਮ ਜਪਣਾ ਹੋਵੇ, ਕੋਈ ਗੱਲ ਹੋਵੇ, ਧਾਰਮਿਕ ਕਥਾ ਕੀਰਤਨ, ਫਿਰ ਅਸੀਂ ਲੰਮੇ ਪੈ ਜਾਂਦੇ, ਫਿਰ ਨੀ ਸਾਡਾ ਜੀ ਕਰਦਾ। ਬੜੇ ਬੜੇ ਆਲਸੀ ਵੇਖੇ ਨੇ। ਇੱਕ ਮੈਂ ਆਲਸੀ ਦੀ ਸਾਖੀ ਪੜ੍ਹੀ ਸੀ ਕਿਤੇ ਲਿਖੀ, ਕਹਿੰਦੇ ਉਹ ਆਲਸੀ ਇਸ ਤਰ੍ਹਾਂ ਦਾ ਸੀ ਵੀ ਦੋ ਜੀ ਸੀ ਤੇ ਆਪਾਂ ਪਿੰਡਾਂ ਚੋਂ ਹੀ ਆਏ ਹਾਂ ਨਾ ਸਾਰੇ, ਪਿੰਡਾਂ 'ਚ ਇਹ ਨਹੀਂ ਸੀ ਕਹਿੰਦੇ ਦੀਵਾ ਬੁਝਾ ਦਿਓ, ਕਹਿੰਦੇ ਸੀ ਵੱਡਾ ਕਰ ਦਿਓ, ਬੁਝਾਉਣ ਨੂੰ ਵੱਡਾ ਕਰ ਦਿਓ ਵੱਧ ਹੁੰਦੇ ਸੀ। ਅਤੇ ਉਹਨਾਂ ਦੋ ਜੀਆਂ ਵਾਰੀ ਪਤੀ ਦੋਵੇਂ ਬੜੇ ਦਲਿੱਦਰੀ ਸੀ, ਅੱਜ ਤੂੰ ਵੱਡਾ ਕਰਨਾ ਤੇ ਅੱਜ ਤੂੰ ਵੱਡਾ ਕਰਨਾ, ਇੱਕ ਦਿਨ ਬੰਦੇ ਦੀ ਵਾਰੀ ਆ ਗਈ। ਇਸ ਤਰੀ ਆਦੀ ਲੰਮੇ ਪੈਂਦੇ ਜਾਂਦੇ, ਪਹਿਲਾਂ ਦੀਵਾ ਵੱਡਾ ਕਰੋ। ਕਹਿੰਦਾ ਅੱਛਾ ਮੇਰੀ ਵਾਰੀ ਹੈ? ਕਹਿੰਦੀ ਹਾਂ। ਕਹਿੰਦਾ ਵਾਹ ਤੇ ਮੇਰੀ ਕੋਈ ਨਹੀਂ, ਪਰ ਮੈਂ ਯਤਨ ਕਰਦਾ ਜੇ ਵੱਡਾ ਹੋ ਜਾਵੇ। ਕਹਿਣ ਲੱਗ ਪਿਆ ਪਹਾੜਾਂ ਵਾਲੀਏ, ਦੀਵਾ ਜੇ ਵੱਡਾ ਕਰ ਦੇਵੇ ਤੇ ਮੈਂ ਤੇਰੀ ਯਾਤਰਾ ਕਰਨਾ ਵਾ। ਉਹ ਐਸੀ ਦੇਵ ਨੇ ਤੋਈ ਭੰਬਕੜ ਕਿਤੇ ਉੱਡਦਾ ਆਇਆ, ਉਹ ਦੀਵੇ ਤੇ ਵੱਜਾ ਤੇ ਦੀਵਾ ਬੰਦ ਹੋ ਗਿਆ। ਇਸ ਤਰੀ ਕਹਿਣ ਲੱਗੀ ਜੀ ਹੁਣ ਤੁਸੀਂ ਪਹਾੜਾਂ ਵਿੱਚ ਯਾਤਰਾ ਕਰਨ ਜਾਓਗੇ, ਮੈਨੂੰ ਵੀ ਖੜੋਗੇ, ਉੱਥੇ ਤਾਂ ਬੜੀ ਕਠਿਨ ਯਾਤਰਾ ਹੁੰਦੀ ਹੈ। ਕਹਿਣ ਲੱਗਾ ਸੌਂ ਜਾ ਚੁੱਪ ਕਰਕੇ, ਤੂੰ ਕਮਲੀ ਆ, ਦੇਵੀ ਨੀ ਕਮਲੀ। ਦੇਵੀ ਨੂੰ ਪਤਾ ਜਿਹੜਾ ਬੰਦਾ ਉੱਠ ਕੇ ਦੀਵਾ ਨਹੀਂ ਬੰਦ ਕਰ ਸਕਦਾ, ਯਾਤਰਾ ਕਰਨ ਨੇ ਸਵਾਹ ਆਉਣਾ, ਯਾਤਰਾ ਕਰਨ ਨੇ ਮੇਰੇ ਕੀ ਆਉਣਾ, ਇਹ ਤੇ ਦੀਵਾ ਬੰਦ ਕਰਾਉਣਾ ਸੀ ਆਪਾਂ। ਬੜੇ ਬੜੇ ਦੁਨੀਆਂ ਵਿੱਚ ਆਲਸੀ ਲੋਕ ਨੇ ਜਿਹੜੇ ਉੱਦਮ ਨਹੀਂ ਕਰਦੇ। ਬੁਰੇ ਕੰਮ ਵਾਸਤੇ ਉੱਦਮ ਹੈ, ਭਲੇ ਵਾਸਤੇ ਉੱਦਮ ਨਹੀਂ ਹੈ। ਪਰ ਧੰਨ ਅਮਰਦਾਸ ਜੀ, 72 ਸਾਲ ਦੀ ਉਮਰ ਹੈ, ਬਜ਼ੁਰਗ ਅਵਸਥਾ ਹੈ, ਤੇ ਕਹਿੰਦੇ ਨੇ ਕੀ ਉਹਨਾਂ ਦਾ ਸੁਭਾਅ ਹੈ? ਹਾਂਜੀ, ਆਲਸ ਤਿਆਗ ਕਰਤ ਉਦਯੋਗੇ, ਆਲਸ ਛੱਡਿਆ ਉਦਯੋਗੇ ਕਰਦੇ, ਪਾ ਉੱਦਮ ਨਾਲ ਕੰਮ ਕਰਦੇ, ਸੇਵਾ ਕਰਦੇ ਨੇ।
ਕਲਸ ਉਠਾਏ ਲਿਆਏ ਜਲ ਰਾਸ,
ਕਲਸ ਘੜਾ ਚੁੱਕ ਲੈਂਦੇ ਨੇ। ਤੇ ਇਹ ਨੀ ਵੀ ਨੀਤ ਮਾੜੀ ਹੁੰਦੀ ਕਈਆਂ ਦੀ, ਉਹ ਅੱਧਾ ਹੀ ਕੰਮ ਕਰਦੇ ਵੀ ਅੱਧਾ ਕਰੇ ਅਗਲਾ ਨਾ ਕਰੇ, ਐ ਭਰ ਕੇ ਗਾਗਰ ਲਿਆਉਂਦੇ ਆ। ਸੇਵਾ ਕਰਨੀ ਤੇ ਚਾਹ ਨਾ ਕਰਨੀ ਹੈ, ਸ਼ੌਕ ਨਾਲ ਸੇਵਾ ਕਰਨੀ ਹੈ।
ਨਿਜ ਤਨ ਕੀ ਅਰ ਘਰ ਕੁਟੰਬ ਕੀ,
ਆਪਣੇ ਸਰੀਰ ਦੀ ਅਤੇ ਆਪਣੇ ਘਰ ਪਰਿਵਾਰ ਦੀ।
ਖੁਦ ਭੁੱਲੀ ਕਰ ਗੁਰ ਨਿਰਜਾਸ,
ਗੁਰੂ ਨੂੰ ਨਿਰਣੇ ਸਹੀ ਕਰਕੇ ਜਾਣਿਆ ਵੀ ਸਭ ਕੁਝ ਮੇਰਾ ਗੁਰੂ ਹੀ ਹੈ, ਬਾਕੀ ਸਾਰੀ ਸੁੱਧ ਭੁੱਲ ਗਈ ਹੈ। ਸਰੀਰ ਤੇ ਬਸਤਰ ਪਾਉਣ ਦੀ, ਪਾਟੇ ਪਾਏ ਤੇ ਕੋਈ ਗੱਲ ਨਹੀਂ, ਪ੍ਰਸ਼ਾਦਾ ਛਕਿਆ ਛਕਿਆ ਨਹੀਂ ਛਕਿਆ ਕੋਈ ਗੱਲ ਨਹੀਂ, ਨਾ ਪਰਿਵਾਰ ਦੀ ਖਬਰ ਨਾ ਸਰੀਰ ਦੀ ਖਬਰ, ਇੱਕ ਤਤਪਰ ਨੇ ਸੇਵਾ ਦੇ ਵਿੱਚ।
ਤਨ ਕਰ ਕਰਹੇ ਕਾਰ ਸਭ ਸੇਵਾ,
ਕਹਿੰਦੇ ਤਨ ਸਰੀਰ ਕਰਕੇ ਤਾਂ ਸਾਰੀ ਕਾਰ ਸੇਵਾ ਲੰਗਰ ਦੀ ਨਿਭਾਉਂਦੇ ਨੇ, ਜਲ ਲਿਆਉਣ ਦੀ।
ਮਨ ਕਰ ਗੁਰੂ ਕੋ ਸਦਾ ਸਮਾਲ,
ਤੇ ਮਨ ਕਰਕੇ ਗੁਰੂ ਨੂੰ ਯਾਦ ਰੱਖਦੇ ਨੇ, ਸਰੀਰ ਨਾਲ ਸੇਵਾ ਕਰਦੇ ਨੇ। ਜਿਸ ਤਰ੍ਹਾਂ ਭਗਤ ਜੀ ਨੇ ਆਖਿਆ, ਨਾਮਾ ਮਾਇਆ ਮੋਹਿਆ ਕਹੇ ਤਲੋਚਨ ਮੀਤ, ਕਾਹੇ ਸ਼ੀਪੋ ਸ਼ਾਇਲ ਹੈ ਰਾਮ ਨਾ ਲਾਵੋ ਚੀਤ। ਤਲੋਚਨ ਨੇ ਆਖਿਆ ਨਾਮਦੇਵ ਤੂੰ ਤਾਂ ਇੰਨਾ ਕੰਮ ਚ ਫਸਿਆ, ਛਾਪੇ ਲਾਈ ਜਾਂਦਾ ਬਸਤਰਾਂ ਤੇ, ਰੱਬ ਤੈਨੂੰ ਚੇਤੇ ਨੀ? ਉਹਨੇ ਕਿਹਾ ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਲਾਲ। ਤਲੋਚਨਾ ਮੈਂ ਹੱਥ ਨਾਲ ਕੰਮ ਕਰਦਾ, ਚਿੱਤ ਮੇਰਾ ਰੱਬ ਨਾਲ ਜੁੜਿਆ ਰਹਿੰਦਾ ਜੀ। ਅਮਰਦਾਸ ਜੀ ਵੀ ਸਰੀਰ ਨਾਲ ਸੇਵਾ ਕਰਦੇ ਨੇ ਤੇ ਮਨ ਦੇ ਨਾਲ ਗੁਰੂ ਨੂੰ ਯਾਦ ਰੱਖਦੇ ਨੇ।
ਕੇਤਕ ਨਰ ਜਬ ਮਿਲੇ ਆਨ ਕਰ,
ਕਿਤਨੇ ਕਿ ਜਦੋਂ ਬਾਸਰਕਿਆਂ ਤੋਂ ਉਸ ਇਲਾਕੇ ਚੋਂ ਪਿੰਡ ਵੱਲੋਂ ਸੰਗਤ ਆਉਂਦੀ ਹੈ ਨਾ ਗੁਰੂ ਦੇ ਦਰਸ਼ਨ ਕਰਨ, ਉਹ ਮਿਲਦੇ ਨੇ ਆ ਕੇ।
ਜਹਿ ਸਦਨ ਆਪਣੇ ਚਾਲ,
ਹਾਂ ਉਹ ਕਹਿੰਦੇ ਨੇ, ਸਾਰੇ ਪੁੱਛਦੇ ਵੀ ਚੱਲ ਆਪਣੇ ਘਰ ਨੂੰ, ਤੂੰ ਕਦੋਂ ਦਾ ਆਇਆ, ਮੁੜ ਕੇ ਘਰ ਗਿਆ ਹੀ ਨੀ। ਅਮਰਦਾਸ ਨੂੰ ਕਹਿੰਦੇ ਨੇ ਚੱਲ ਤੈਨੂੰ ਲੈ ਚੱਲੀਏ, ਅਸੀਂ ਘਰ ਨੂੰ ਚੱਲੇ ਹਾਂ।
ਨਿਜ ਬੰਦਪ ਕਉ ਸੁਧਾ ਲਿਹੋ ਨੀਕੇ,
ਹਾਂ ਆਪਣੇ ਪਰਿਵਾਰ ਦੀ ਚੰਗੀ ਤਰ੍ਹਾਂ ਸੁਧ ਲੈ, ਖਬਰ ਲੈ ਪਿੱਛੇ ਤੇਰਾ ਪਰਿਵਾਰ ਹੈ।
ਕੁਟੰਬ ਮਿਲੋ ਤੁਝ ਚਹਿਤ ਵਿਸਾਲ,
ਪਰਿਵਾਰ ਤੇਰਾ ਤੈਨੂੰ ਬੜਾ ਮਿਲਣਾ ਚਾਹੁੰਦਾ ਈ, ਚੱਲ ਪਿੰਡ ਜਾ ਕੇ ਆਪਣੇ ਪਰਿਵਾਰ ਨੂੰ ਮਿਲਣਾ ਕਰ।
ਕਿਉਂ ਇਸ ਬੈਠ ਰਹੋ ਕਿਆ ਲੇਵੈ,
ਕਹਿੰਦੇ ਇੱਥੇ ਕਾਹਨੂੰ ਬੈਠੇ ਹੋ, ਇੱਥੋਂ ਤੁਸੀਂ ਕੀ ਲੈਣਾ, ਐਵੇਂ ਬਜ਼ੁਰਗ ਅਵਸਥਾ, ਘਰ ਜਾ ਕੇ ਆਰਾਮ ਕਰੋ, ਖਪੀ ਜਾਂਦੇ ਇੱਥੇ ਤੁਸੀਂ।
ਸਭ ਵਿਦ ਸੰਕਟ ਸਹਿ ਕਰਾ,
ਸਾਰੇ ਤਰ੍ਹਾਂ ਕਰਕੇ ਵੇਖੋ ਸੰਕਟ ਦੁੱਖ ਸਹਾਰ ਰਹੇ ਹੋ, ਵਸਤਰ ਤੁਹਾਡੇ ਪਾਟੇ ਨੇ, ਪੈਰ ਦੀਆਂ ਵਿਆਹੀਆਂ ਫੁੱਟੀਆਂ ਪਈਆਂ ਨੇ, ਹੱਥ ਬੁੱਢਿਆਂ ਦੀ ਤਰ੍ਹਾਂ ਵੇਖੋ ਕਿਤਨਾ ਪਾਣੀ ਨਾਲ ਗਲ ਗਏ ਨੇ, ਕੀ ਤੁਹਾਡੀ ਹਾਲਤ ਹੋਈ ਹੈ, ਇੱਥੋਂ ਤੁਸੀਂ ਕੀ ਲੈਣਾ, ਛੱਡੋ ਇਸ ਕੰਮ ਨੂੰ।
ਤਿੰਨ ਸੌ ਕਹੇ ਨਾ ਹਮਰਾ ਕੋਈ,
ਉਹਨਾਂ ਨੂੰ ਪਤਾ ਕੀ ਆਉਂਦੇ ਆ, ਜਿਹੜੇ ਕਹਿੰਦੇ ਘਰ ਚੱਲੀਏ, ਪਰਿਵਾਰ ਆ, ਕੁਟੰਬ ਆ, ਰਿਸ਼ਤੇਦਾਰ ਆ, ਉਹ ਕਹਿੰਦੇ ਮੇਰਾ ਕੋਈ ਨਹੀਂ, ਹਮ ਕਿਸ ਹੂੰ ਕੇ ਨਾ ਹੈ, ਸਾਡਾ ਕੋਈ ਨਹੀਂ, ਅਸੀਂ ਕਿਸੇ ਦੇ ਨਹੀਂ। ਇਸ ਦੁਨੀਆਂ ਵਿੱਚ ਸਭ ਜਿਹੜੇ ਮਾਇਆ ਕਰਕੇ ਸੰਬੰਧ ਜੁੜੇ ਨੇ, ਜਿਹੜੀ ਪਤੀ ਕਮਾਈ ਨਹੀਂ ਕਰਦਾ, ਇਸ ਤਰੀਕੇ ਦੀ ਨਖੱਟੂ ਪੱਲੇ ਪੈ ਗਿਆ, ਜਿਹੜੇ ਨਿਆਣੇ ਨੂੰ ਦਸ ਪਾਉਣ ਨਾ ਦਿਓ, ਕਹਿੰਦਾ ਡੈਡੀ ਕਾਹਦਾ ਦਸ ਪਾਉਣ, ਕਦੀ ਵਰਤਣ ਨੂੰ ਦਿੱਤੇ, ਸਭ ਮਾਇਆ ਨਾਲ ਬੱਝੇ ਪਏ ਨੇ, ਮਾਇਆ ਸੰਬੰਧੇ ਹੀ। ਮੈਂ ਤਾਂ ਇਹੋ ਜਿਹੀਆਂ ਭੈਣਾਂ ਵੀ ਵੇਖੀਆਂ, ਕਿਤੇ ਰੱਬ ਨਾ ਕਰੇ ਭਾਣਾ ਵਰਤ ਜਾ ਕੇ ਨਾ ਭੈਣ ਜੀ ਮਾੜਾ ਹੋਇਆ, ਕਹਿੰਦੇ ਕਾਹਨੂੰ ਜੀ ਮੈਂ ਉਹਦਾ ਕੀ ਸੁੱਖ ਵੇਖਿਆ, ਨਹੀਂ ਰਿਹਾ ਤੇ ਨਾ ਸਹੀ। ਸਭ ਦੁਨੀਆਂ ਸੁੱਖ ਨਾਲ ਬੱਝੀ ਹੈ, ਮਾਇਆ ਨਾਲ ਬੱਝੀ ਹੈ। ਤੇ ਗੁਰੂ ਅਮਰਦਾਸ ਜੀ ਵੀ ਕਹਿਣ ਲੱਗੇ, ਮੈਂ ਭਾਈ ਕਿਸੇ ਦਾ ਨਹੀਂ, ਮੈਂ ਤੈਨੂੰ ਗੁਰੂ ਦਾ ਹੋ ਗਿਆ
ਹਾਂ। ਕਿਸ ਕਾਲ
ਕਿਸੇ ਟਾਈਮ ਵਿੱਚ ਵੀ ਅਸੀਂ ਕਿਸੇ ਦੇ ਨਹੀਂ ਤੇ ਸਾਡਾ ਕੋਈ ਨਹੀਂ।
ਜਿਮ ਪਰਵਾਹ ਮੈਂ ਤਿਰਨ ਮਿਲ ਜਾਵੇ,
ਉਹਨਾਂ ਨੂੰ ਕਹਿਣ ਲੱਗੇ ਵੇਖੋ ਜਿਸ ਤਰ੍ਹਾਂ ਨਦੀ ਦਾ ਪ੍ਰਵਾਹ ਚੱਲਦਾ ਨਾ, ਕੁਛ ਕਈ ਕੱਖ ਇਕੱਠੇ ਹੋ ਜਾਂਦੇ, ਤੀਲੇ ਇਕੱਠੇ ਹੋ ਕੇ ਵਿੱਚ ਚੱਲਦੇ ਨੇ ਪਾਣੀ ਦੇ।
ਤਥਾ ਮੇਲ ਸਭ ਕੋ ਸਭ ਨਾਲ,
ਇਸ ਤਰ੍ਹਾਂ ਹੀ ਆਪਣਾ ਮੇਲ ਬਣਿਆ, ਜੇ ਕਾਲ ਨਦੀ ਚੱਕਰ ਪ੍ਰਵਾਹ ਹੈ ਤੇ ਜੀਆਂ ਦਾ ਤਿਨਕਿਆਂ ਦਾ ਮਿਲਾਪ ਹੋਇਆ ਹੈ, ਤੇ ਜਦੋਂ ਪਾਣੀ ਇੱਧਰ ਉੱਧਰ ਨਿਕਲ ਗਿਆ, ਤੀਲੇ ਵੀ ਖਿਲਰ ਜਾਣੇ, ਭਾਵ ਸਰੀਰ ਨਾਸ ਹੋ ਜਾਣੇ ਆ, ਸਰੀਰ ਨਹੀਂ ਰਹਿਣੇ, ਇਸ ਕਰਕੇ ਕੋਈ ਕਿਸੇ ਦਾ ਨਹੀਂ।
ਉਤਰਨ ਪਾਰ ਤਰੀ ਪਰ ਮੇਲਾ,
ਜਿਹੜੀ ਤਰੀ ਬੇੜੀ ਹੁੰਦੀ ਹੈ ਨਾ ਉੱਤੇ ਮੇਲਾ ਕਿੰਨਾ ਚਿਰ ਹੁੰਦਾ, ਮਿਲਾਪ ਜਿੰਨਾ ਚਿਰ ਬੈਠੇ ਰਹੀਏ, ਪੁੱਛੀ ਦਾ ਤੇਰਾ ਪਿੰਡ ਕਿਹੜਾ, ਤੇਰਾ ਪਿੰਡ ਕਿਹੜਾ, ਤੂੰ ਕਿੱਥੋਂ ਆਇਆ, ਕਿੱਥੇ ਚੱਲਿਆ, ਜਦੋਂ ਉੱਤਰ ਜਾਈਏ ਮੇਲਾ ਵਿਛੜ ਜਾਂਦਾ, ਕੋਈ ਐ ਨੂੰ ਰਸਤਾ ਫੜ ਲੈਂਦਾ, ਕੋਈ ਐ ਨੂੰ ਫੜ ਲੈਂਦਾ। ਇਸੇ ਤਰ੍ਹਾਂ ਸੰਸਾਰ ਵਿੱਚ ਸੰਬੰਧ ਨੇ ਇੱਕ ਦੂਜੇ ਨੂੰ ਪੁੱਛੀ ਦੇ ਦੁੱਖ ਸੁੱਖ, ਪਰ ਜਦੋਂ ਕਾਲ ਨਦੀ ਚੱਕਰ ਤੋਂ ਪਾਰ ਹੋ ਗਏ, ਉਮਰ ਲੰਘ ਗਈ ਨਾ, ਫਿਰ ਆਪੋ ਆਪਣੇ ਰਸਤੇ ਤੁਰ ਜਾਣਾ, ਪਾਪੀਆਂ ਨੇ ਨਰਕਾਂ ਨੂੰ, ਪੁੰਨੀਆਂ ਨੇ ਸਵਰਗਾਂ ਨੂੰ, ਤੇ ਰੱਬ ਦੇ ਪਿਆਰਿਆਂ ਨੇ ਰੱਬ ਨੂੰ ਪ੍ਰਾਪਤ ਹੋ ਜਾਣਾ ਹੈ।
ਉਨ ਵਿਛੜੇ ਨਹਿ ਕਰਹਿ ਸੰਭਾਲ,
ਜਿਤਨਾ ਬੇੜੀ ਤੋਂ ਉਤਰ ਕੇ ਮੁੜ ਕੇ ਕੋਈ ਕਿਸੇ ਦੀ ਸੰਭਾਲ ਨਹੀਂ ਕਰਦਾ, ਉੱਥੇ ਹੀ ਪੁੱਛਦੇ ਕੌਣ ਹੈ ਤੇ ਕੌਣ ਨਹੀਂ, ਸਭ ਆਪੋ ਆਪਣੇ ਰਸਤੇ ਤੁਰ ਜਾਂਦੇ ਨੇ, ਇਤਨਾ ਸਾਰਿਆਂ ਚਲੇ ਜਾਣਾ।
ਆਏ ਪਹੁੰਚੋ ਨਿਸ ਬਿਸਰਾਮੇ,
ਜਿਤਨਾ ਪ੍ਰਾਹੁਣਾ ਚੱਲ ਕੇ ਆ ਜਾਵੇ ਨਾ ਘਰ, ਤੇ ਉਹਨੂੰ ਆਪਾਂ ਰਾਤ ਰੱਖਦੇ ਹਾਂ, ਉਹ ਰਾਤ ਟਿਕ ਜਾਂਦਾ ਹੈ।
ਉਹ ਪ੍ਰਾਤ ਮਾਰਗ ਕੋ ਚਾਲ,
ਪ੍ਰਾਤ ਦਿਨ ਹੁੰਦੇ ਆ ਰਸਤੇ ਤੁਰ ਪੈਂਦਾ, ਕਿੰਨਾ ਰੋਕੀਏ ਨਾ ਪ੍ਰਾਹੁਣਿਆਂ, ਰਹੋ ਰਹੋ, ਉਹ ਕਹੂ ਨਹੀਂ ਪਈ ਮੇਰੀ ਮਜਬੂਰੀ, ਮੈਂ ਨਹੀਂ ਰਹਿਣਾ, ਮੈਂ ਚਲੇ ਜਾਣਾ। ਰੋਕਦਿਆਂ ਰੋਕਦਿਆਂ ਉਹ ਪ੍ਰਾਹੁਣਾ ਚਲੇ ਜਾਂਦਾ ਹੈ, ਪਰ ਮਾਇਆ ਪ੍ਰਾਹੁਣੇ ਨੂੰ ਤਾਂ ਆਪਾਂ ਤੁਰਨ ਨੂੰ ਤਿਆਰ ਵੀ ਨਹੀਂ, ਲਾਸ਼ ਉੱਪਰੋਂ ਦੀ ਪੈਰ ਰੱਖ ਕੇ ਲੰਘ ਜਾਂਦੀ ਮਾਇਆ, ਇਹ ਨਹੀਂ ਜੇ ਪ੍ਰਵਾਹ ਕਰਦੀ। ਮਾਇਆ ਵੀ ਤਾਂ ਪ੍ਰਾਹੁਣਾ ਹੈ ਨਾ, ਬਾਣੀ ਵਿੱਚ ਆਉਂਦਾ ਨਾ, ਧਨ ਜੋ ਬਣਿਆ ਫੁੱਲੜਾ ਨਾਠ ਜੜੇ ਦਿਨ ਚਾਰ। ਅਸੀਂ ਜਵਾਨੀ ਨੂੰ ਤਾਂ ਪ੍ਰਾਹੁਣਾ ਸਮਝ ਲਿਆ, ਫੁੱਲ ਨੂੰ ਸਮਝ ਲਿਆ, ਮਾਇਆ ਨੂੰ ਅਸੀਂ ਨਹੀਂ ਸਮਝਿਆ ਵੀ ਪ੍ਰਾਹੁਣੇ ਦੀ ਤਰ੍ਹਾਂ ਇਹਨੇ ਚਲੀ ਜਾਣਾ ਨਾ, ਮਤਾ ਅਸੀਂ ਮਾਇਆ ਨੂੰ ਇਸ ਤਰ੍ਹਾਂ ਸਮਝੀਏ। ਤੇ ਕਹਿੰਦੇ ਨੇ ਜਿਸ ਤਰ੍ਹਾਂ ਪ੍ਰਾਹੁਣੇ ਆਉਂਦੇ ਨੇ ਨਾ, ਜੈਸੇ ਰਹਿਣ ਪ੍ਰਾਹੁਣੇ ਉੱਠ ਚੱਲ ਸਹਿ ਬਰਬਾਤ, ਦਿਨ ਚੜ੍ਹਦਿਆਂ ਨੂੰ ਤੁਰ ਜਾਂਦੇ ਨੇ, ਆਪਾਂ ਵੀ ਸੰਸਾਰ ਵਿੱਚ ਪ੍ਰਾਹੁਣਿਆਂ ਦੀ ਤਰ੍ਹਾਂ ਆਏ ਹਾਂ, ਦਿਨ ਚੜ੍ਹਦੇ ਨੂੰ ਆਪਾਂ ਚਲੇ ਜਾਣਾ ਇੱਥੋਂ, ਕਾਲ ਰੂਪੀ ਜਦੋਂ ਦਿਨ ਚੜ੍ਹਿਆ।
ਅਬ ਮੇਰੇ ਸਤਿਗੁਰ ਹੈ ਸਭ ਕੁਛ,
ਇਸ ਕਰਕੇ ਭਾਈ ਮੇਰੇ ਤਾਂ ਸਤਿਗੁਰੂ ਜੀ ਸਭ ਕੁਛ ਨੇ, ਪਰਿਵਾਰ ਘਰ ਬਾਰ ਸਭ ਕੁਛ ਮੇਰਾ ਗੁਰੂ ਹੀ ਹੈ।
ਸਦਨ ਕੁਟੰਬ ਪਿਤਾ ਅਰ ਮਾਤ।
ਮੇਰਾ ਸਦਨ ਘਰ ਵੀ ਗੁਰੂ ਦਾ ਘਰ ਮੇਰਾ ਘਰ ਹੈ, ਗੁਰੂ ਦੇ ਸਿੱਖ ਹੀ ਮੇਰਾ ਕੁਟੰਬ ਪਰਿਵਾਰ ਹੈ, ਗੁਰੂ ਹੀ ਮੇਰਾ ਪਿਤਾ ਹੈ ਤੇ ਗੁਰੂ ਹੀ ਮੇਰਾ ਮਾਤਾ ਹੈ।
ਇਹੀ ਸਹਾਇਕ ਹੋਏ ਅੰਤ ਕੋ,
ਜਦੋਂ ਅੰਤ ਦਾ ਟਾਈਮ ਆਇਆ ਨਾ, ਪਰਿਵਾਰ ਨੇ ਸਹਾਇਤਾ ਨੀ ਕਰਨੀ, ਕਾਢੋ ਕਾਢੋ ਹੋਈ ਹੋ ਜਾਣਾ, ਆਦਿ ਘਰੀ ਕੋਈ ਨੇ ਰੱਖੇ ਘਰ ਤੇ ਦੇ ਨਿਕਾਰ, ਉਦੋਂ ਸਤਿਗੁਰਾਂ ਸਹਾਇਤਾ ਕਰਨੀ ਹੈ।
ਰਹੇ ਏਕਲ ਚਾਹੇ ਕੋਈ ਨਾ ਜਾਤ,
ਜਿੱਥੇ ਪ੍ਰਲੋਕ ਦੇ ਰਸਤੇ ਵਿੱਚ ਕੱਲੀ ਜਿੱਦ ਜਾਣੀ ਹੈ ਨਾ, ਉੱਥੇ ਗੁਰੂ ਨਾਲ ਹੁੰਦੇ ਨੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਉੱਥੇ ਕਿਸੇ ਪਰਿਵਾਰ ਦੇ ਮੈਂਬਰ ਨੇ ਜੀ ਨੇ ਰੱਖਿਆ ਨੀ ਕਰਨੀ।
ਜੀਵਤ ਪ੍ਰਾਣ ਆਧਾਰ ਇਹੀ ਹੈ,
ਗੁਰੂ ਹੀ ਮੇਰੇ ਜੀਵਨ ਨੇ ਤੇ ਗੁਰੂ ਹੀ ਮੇਰੇ ਜੀਵਨ ਦਾ ਆਧਾਰ ਨੇ, ਆਸਰਾ ਨੇ।
ਬਿਨ ਪੱਗ ਦੇਖੇ ਕਛ ਨਾ ਸੁਹਾਵੇ,
ਮੈਨੂੰ ਤਾਂ ਗੁਰੂ ਦੇ ਦਰਸ਼ਨ ਕੀਤਿਆਂ ਤੋਂ ਬਿਨਾਂ ਕੁੱਝ ਚੰਗਾ ਨੀ ਜੇ ਲੱਗਦਾ। ਮੈਂ ਤਾਂ ਗੁਰੂ ਦੇ ਚਰਨਾਂ ਵਿੱਚ ਸਿਰ ਰੱਖ ਕੇ ਨਮਸਕਾਰ ਕਰਕੇ ਦਰਸ਼ਨ ਕਰਕੇ ਪ੍ਰਸੰਨ ਹੁੰਦਾ ਹਾਂ।
ਇਮ ਸੁਣ ਲੋਕ ਪਿਆਨ ਹੈ ਘਰ ਕੋ,
ਜਦੋਂ ਇਸ ਤਰ੍ਹਾਂ ਲੋਕਾਂ ਨੇ ਸੁਣਿਆ ਕਹਿੰਦੇ ਆਓ ਚੱਲੀਏ, ਇਹਨੇ ਨੀ ਜਾਣਾ, ਇਹਦੀ ਤਿਹਾਲ ਹੀ ਹੈ, ਇਹਨੇ ਕਿੱਥੇ ਜਾਣਾ, ਆਓ ਆਪਾਂ ਚੱਲੀਏ।
ਜਾਣ ਹੈ ਭਇਓ ਨਲਾਇਕ ਗਾਤ,
ਕੀ ਜਾਣਦੇ ਆ ਉਹ ਅਨੁਮਾਨ ਲਾਉਂਦੇ ਵੀ ਇਹਦਾ ਸਰੀਰ ਨਾ ਨਲਾਇਕ ਹੋ ਗਿਆ, ਇਹਦਾ ਸਰੀਰ ਬੁੱਢਾ ਹੋ ਗਿਆ, ਘਰ ਇਹਨੂੰ ਕਿਹਨੇ ਚੱਲਣਾ, ਇਸ ਕਰਕੇ ਨੀ ਘਰ ਜਾਂਦਾ ਹੋਣਾ, ਉਹ ਕਿਆ ਫੇ ਲਾਉਂਦਾ ਪਏ।
ਕਰਤ ਸੇਵ ਨਿਸ ਦਿਨ ਸ੍ਰੀ ਗੁਰ ਕੀ,
ਕਰਨੇ ਗੁਰੂ ਦੀ ਦਿਨ ਰਾਤ ਅਮਰਦਾਸ ਜੀ ਸੇਵਾ ਕਰਦੇ ਨੇ।
ਅਹਮੇਵ ਤਜ ਕੈ ਸਭ ਰੀਤ,
ਸਾਰੇ ਤਰ੍ਹਾਂ ਕਰਕੇ ਹੰਕਾਰ ਛੱਡਿਆ, ਕਿਸੇ ਕੰਮ ਵਿੱਚ ਹੰਕਾਰ ਨੂੰ ਨਹੀਂ ਲਿਆਉਂਦੇ, ਨਿਮਰਤਾ ਨਾਲ ਸੇਵਾ ਕਰਦੇ ਨੇ।
ਦਿਨ ਪ੍ਰਤ ਅਧਿਕ ਅਧਿਕ ਹੀ ਸੇਵਾ,
ਦਿਨ ਪ੍ਰਤੀ ਦਿਨ ਰੋਜ਼ ਅਧਿਕ ਤੋਂ ਅਧਿਕ ਬਹੁਤੀ ਤੋਂ ਬਹੁਤੀ ਸੇਵਾ ਕਰਦੇ ਨੇ। ਇਹ ਨੀ ਵੀ ਅੱਜ ਕੀਤੀ ਤੇ ਕੱਲ ਘੱਟ ਜਾਣੀ ਹੈ, ਹੋਰ ਜ਼ਿਆਦਾ ਸੇਵਾ ਕਰਦੇ ਨੇ।
ਕਰਤ ਚੌਂਪ ਅਤ ਉਜਪਤ ਚੀਤ,
ਕਹਿੰਦੇ ਬੜੇ ਚਾਓ ਨਾਲ ਬੜੇ ਉਤਸ਼ਾਹ ਦੇ ਨਾਲ ਚਿੱਤ ਵਿੱਚ ਖੁਸ਼ੀ ਧਾਰਨ ਕਰਕੇ ਸੇਵਾ ਕਰਦੇ ਹਨ।
ਸੁਣੇ ਨਾ ਭਨੇ ਨਾ ਆਣ ਬੈਨ,
ਕਹਿੰਦੇ ਹੋਰ ਕਿਸੇ ਦੀ ਗੱਲ ਨਾ ਸੁਣਦੇ ਨੇ ਨਾ ਕਿਸੇ ਨਾਲ ਕਰਦੇ ਨੇ।
ਮਨ ਗਿਨਹੇ ਨਾ ਗਿਣਤੀ ਕੁਛ ਬੇਪ੍ਰੀਤ,
ਜਿਹੜੀਆਂ ਉਲਟੀਆਂ ਗੱਲਾਂ ਲੋਕ ਕਰਦੇ ਨੇ ਨਾ, ਉਹਨਾਂ ਦੀ ਕੋਈ ਗਿਣਤੀ ਨੀ ਗਿਣਦੇ ਵੀ ਫਲਾਣੇ ਨੇ ਆਹ ਆਖ ਦਿੱਤਾ, ਫਲਾਣੇ ਨੇ ਆਖ ਦਿੱਤਾ, ਸਾਡਾ ਸੁਭਾਅ ਕੋਈ ਗੱਲ ਕਹਿ ਜੇ ਅਸੀਂ ਦੁਖੀ ਜਿਹੇ ਹੋ ਜਾਂਦੇ ਹਾਂ, ਪਰ ਰੱਬ ਦੇ ਪਿਆਰੇ ਬੇਪਰਵਾਹ ਹੁੰਦੇ ਨੇ, ਉਹ ਪਰਵਾਹ ਨਹੀਂ ਕਰਦੇ ਕਿਸੇ ਦੀ।
ਤਨ ਮਨ ਅਰਪਿਓ ਚਰਨ ਗੁਰੂ ਕੇ,
ਗੁਰੂ ਦੇ ਚਰਨਾਂ ਵਿੱਚ ਆਪਣਾ ਤਨ ਵੀ ਸੌਂਪ ਦਿੱਤਾ ਹੈ, ਮਨ ਵੀ ਸੌਂਪ ਦਿੱਤਾ ਹੈ, ਤਨ ਮਨ ਧਨ ਸਭ ਸੌਂਪ ਗੁਰੂ ਕਾ ਹੁਕਮ ਮੰਨੀਐ ਪਾਈਐ।
ਕਿਸੀ ਖਿਆਲ ਮਹਿ ਪਰਮ ਅਤੀਤ,
ਕਿਸੇ ਪਰਮ ਵੱਡੇ ਖਿਆਲ ਦੇ ਵਿੱਚ ਅਤੀਤ ਹੋਏ ਰਹਿੰਦੇ ਨੇ, ਤਿੰਨਾਂ ਗੁਣਾਂ ਤੋਂ ਰਹਿਤ ਰਹਿੰਦੇ ਨੇ।
ਪੁਨ ਸੰਪਤ ਦੂਸਰ ਭਾ ਪੂਰਨ,
ਕਹਿੰਦੇ ਪੁਨਾ ਫਿਰ ਦੂਸਰਾ ਸਾਲ ਸੇਵਾ ਕਰਦਿਆਂ ਜਦੋਂ ਪੂਰਾ ਹੋ ਗਿਆ,
ਸ੍ਰੀ ਗੁਰ ਦੂਜੋ ਦੀਨ ਰਮਾਲ,
ਸੱਜੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਨੇ ਦੂਸਰਾ ਸਰੋਪਾ ਫਿਰ ਦੇ ਦੇਣਾ ਕੀਤਾ ਅਮਰਦਾਸ ਜੀ ਨੂੰ।
ਬਖਸ਼ਿਸ਼ ਜਾਨੀ ਸਵਾਮੀ ਕਰ ਕੀ,
ਹਾਂ ਜਾਣਿਆ ਕਿ ਮਾਲਕ ਗੁਰੂ ਸਾਹਿਬ ਨੇ ਆਪਣੇ ਹੱਥੀ ਮੈਨੂੰ ਸਰੋਪਾ ਦਿੱਤਾ, ਗੁਰੂ ਦੀ ਬਖਸ਼ਿਸ਼ ਹੈ।
ਸਿਰ ਪਰ ਬਾਂਧ ਲੀਨ ਤਤਕਾਲ,
ਤਤਕਾਲ ਉਸੇ ਵੇਲੇ ਲੈ ਕੇ ਆਪਣੇ ਸੀਸ ਤੇ ਸਜਾ ਲਿਆ ਕਿ ਗੁਰੂ ਦੀ ਬਖਸ਼ਿਸ਼ ਹੈ।
ਦ੍ਰਿੜ ਕਰ ਦਾਮ ਜੇ ਉਤਰਹਿ ਨਾਹਿਨ,
ਉਹ ਸਰੋਪਾ ਸਿਰ ਤੇ ਸਜਾ ਕੇ ਰੱਸੀ ਨਾਲ ਉੱਤੋਂ ਬੰਨ ਲਿਆ ਘੁੱਟ ਕੇ, ਕਿ ਕਿਤੇ ਡਿੱਗ ਨਾ ਪਵੇ, ਅੱਗੇ ਇੱਕ ਥੱਲੇ ਵੱਧਾ ਇੱਕ ਉੱਤੇ ਹੋਰ ਹੈ, ਤੇ ਜਲ ਲੈਣ ਗਿਆ ਕਿਤੇ ਢਿੱਲਾ ਨਾ ਹੋ ਜਾਵੇ, ਡਿੱਗ ਨਾ ਪਵੇ, ਰੱਸੀ ਨਾਲ ਬੰਨ ਲਿਆ।
ਸਿਥਲ ਹੋਏ ਪੁਨ ਲਹਿ ਸੰਭਾਲ,
ਜੇ ਸਿਥਲ ਢਿੱਲਾ ਹੋ ਜਾਂਦਾ ਫਿਰ ਉਹਨੂੰ ਸੰਭਾਲ ਲੈਂਦੇ, ਦੁਬਾਰਾ ਕੱਸਦੇ ਨੇ।
ਕਬਹੂ ਨਹੀਂ ਉਤਾਰ ਨਿਹਾਰੀ,
ਕਦੀ ਵੀ ਉਹ ਸਰੋਪਾ ਖੋਲ ਕੇ ਨਹੀਂ ਵੇਖਿਆ, ਜਿਹੜੀ ਬਖਸ਼ਿਸ਼ ਸੀ ਉਹ ਸੀਸ ਤੇ ਸਜਾ ਛੱਡੀ।
ਵੀ ਜਹੈ ਕਈ ਵਾਰ ਜਲ ਨਾਲ,
ਕਈ ਵਾਰਾ ਜਲ ਦੇ ਨਾਲ ਭਿੱਜਿਆ ਸਰੋਪਾ ਪਰ ਉਤਾਰਿਆ ਨਹੀਂ।
ਬੈਸ ਘਟਤ ਨਿਤ ਪ੍ਰੇਮ ਬਦਕ ਚਿਤ,
ਉਮਰ ਤਾਂ ਘਟਦੀ ਜਾਂਦੀ ਹੈ, ਬੁਢੇਪਾ ਤੁਰਿਆ ਆਉਂਦਾ ਹੈ, ਪਰ ਪ੍ਰੇਮ ਜਿਹੜਾ ਚਿੱਤ ਵਿੱਚ ਵੱਧਦਾ ਜਾਂਦਾ ਹੈ, ਹੋਰ ਉਤਸ਼ਾਹ ਸੇਵਾ ਵਾਸਤੇ ਬਣਦਾ ਹੈ।
ਤਿਉਂ ਤਿਉਂ ਸੇਵਾ ਕਰਹਿ ਕਿਰਪਾਲ,
ਜਿਉਂ ਜਿਉਂ ਵੱਡੀ ਉਮਰ ਹੁੰਦੀ ਹੈ ਤਿਉਂ ਤਿਉਂ ਜ਼ਿਆਦੀ ਸੇਵਾ ਕਿਰਪਾਲੂ ਸਤਿਗੁਰਾਂ ਦੀ ਕਰਦੇ ਹਨ।
ਨਰ ਉਪਹਾਸ ਜੇਠਾ ਨਹਿ ਮੂਰਖ,
ਜਿਹੜੇ ਮੂਰਖ ਲੋਕ ਨੇ ਨਾ ਉਹ ਠੱਠਾ ਮਖੌਲ ਕਰਦੇ ਨੇ, ਕੀ ਕਹਿੰਦੇ ਨੇ,
ਨਹਿ ਮਨ ਕਰਮੋਂ ਵਿਸਾਲ,
ਜੇ ਕੋਈ ਕਹਿ ਵੀ ਜਾਂਦਾ ਤੇ ਚੁੱਪ ਕਰ ਰਹਿੰਦੇ ਨੇ, ਮਨ ਤੇ ਅਸਰ ਨਹੀਂ ਕਰਦੇ ਉਹਨਾਂ ਦੀਆਂ ਗੱਲਾਂ ਦਾ।
ਭਾਉ ਭਗਤ ਮਹਿ ਜਾਗਹਿ ਨਿਤ ਪ੍ਰਤ,
ਪ੍ਰੇਮਾ ਭਗਤੀ ਦੇ ਚ ਨਿਤਾ ਪ੍ਰਤੀ ਜਾਗਦੇ ਹਨ, ਉਹਨਾਂ ਦਾ ਮਨ ਪ੍ਰੇਮਾ ਭਗਤੀ ਵਿੱਚ ਜਾਗਦਾ ਹੈ।
ਸੋਇਓ ਜੇ ਜਗ ਕੇ ਜੰਜਾਲ,
ਜਿਹੜੇ ਜਗ ਦੇ ਜੰਜਾਲ ਨੇ ਕੰਮ ਨੇ ਉਹਨਾਂ ਧੰਦਿਆਂ ਵੱਲੋਂ ਤਾਂ ਮਨ ਸੁੱਤਾ ਪਿਆ ਤੇ ਗੁਰੂ ਦੀ ਭਗਤੀ ਵਿੱਚ ਜਾਗਦਾ ਹੈ।
ਬਸਤਰ ਫਟਦ ਤਨ ਦੁਰਬਲ ਹੋਇਓ,
ਕਹਿੰਦੇ ਨੇ ਬਸਤਰ ਪਾਟ ਗਏ ਨੇ, ਸਰੀਰ ਵੀ ਜਿਹੜਾ ਕਮਜ਼ੋਰ ਹੋਇਆ ਤੇ ਕੱਪੜੇ ਵੀ ਕਮਜ਼ੋਰ ਹੋ ਗਏ।
ਗੁਰ ਅਨੁਰਾਗ ਧਰੇ ਰੰਗ ਲਾਲ,
ਪਰ ਗੁਰੂ ਨਾਲ ਪਿਆਰ ਇੰਨਾ ਹੈ ਕਿ ਚਿਹਰੇ ਦਾ ਰੰਗ ਐ ਲਾਲ ਸੇ ਦੀ ਤਰ੍ਹਾਂ ਭਖ ਰਿਹਾ ਹੈ। ਸਰੀਰ ਭਾਵੇਂ ਕਮਜ਼ੋਰ ਹੈ, ਬਸਤਰ ਭਾਵੇਂ ਫਟ ਗਏ ਨੇ, ਪਰ ਗੁਰੂ ਦੀ ਐਸੀ ਸ਼ਰਧਾ ਤੇ ਪਿਆਰ ਨਾਲ ਸੇਵਾ ਕਰਦੇ ਨੇ ਕਿ ਉਹ ਨਾਮ ਦਾ ਰੰਗ ਉਹਨਾਂ ਦੇ ਚਿਹਰੇ ਤੋਂ ਪ੍ਰਤੀਤ ਹੋ ਰਿਹਾ ਕਿ ਇਹ ਬੰਦਗੀ ਵਿੱਚ ਲੱਗੇ ਹੋਏ ਨੇ। ਇੱਥੋਂ ਤੱਕ ਕਵੀ ਜੀ ਨੇ ਅੱਜ ਦਾ ਇਤਿਹਾਸ ਜਿਹੜਾ ਲਿਖਿਆ ਆਪਾਂ ਵਿਚਾਰਿਆ ਹੈ, ਤੇ ਵਿਚਾਰਾਂ ਕਰਦਿਆਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਹੋ ਜਾਂਦੀਆਂ ਨੇ। ਸੱਚੇ ਪਾਤਸ਼ਾਹ ਜੀ ਬਖਸ਼ ਲੈਣ, ਔਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਜਿਨ੍ਹਾਂ ਨੇ ਇਤਨੀ ਵੱਡੀ ਉਮਰ ਦੇ ਵਿੱਚ ਸੇਵਾ ਕੀਤੀ, ਸਾਨੂੰ ਸ਼ਿਕਸ਼ਾ ਦਿੱਤੀ, ਇਸ ਤਰ੍ਹਾਂ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਅਸੀਂ ਵੀ ਸਤਿਗੁਰਾਂ ਦੇ ਦੱਸੇ ਉਪਦੇਸ਼ 'ਤੇ ਚੱਲ ਕੇ ਆਪਣਾ ਜੀਵਨ ਸਵੱਛ ਬਣਾ ਸਕੀਏ, ਗੁਰੂ ਦੀ ਖੁਸ਼ੀ ਲੈ ਸਕੀਏ। ਵਿਚਾਰਾਂ ਕਰਦਿਆਂ ਹਰੇਕ ਪ੍ਰਕਾਰ ਦੀਆਂ ਤਰੁੱਟੀਆਂ ਹੋ ਜਾਂਦੀਆਂ ਨੇ, ਬਖਸ਼ਣ ਦੇ ਪਿਤਾ ਬਖਸ਼ ਲੈਣ। ਦੇਹੋ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਇਸੇ ਤਰ੍ਹਾਂ ਸੁਬਾਹ ਵੀ ਲੜੀਵਾਰ ਗੁਰੂ ਗ੍ਰੰਥ ਸਾਹਿਬ ਦੀ ਕਥਾ ਚੱਲਦੀ ਹੈ। ਆਹ ਵੀਕ ਦਾਸ ਦੀ ਇੱਥੇ ਸੇਵਾ ਮਿਲੀ ਹੈ। ਅਗਲੀਆਂ 4 ਵੀਕਾਂ ਲਿਸਟਰ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰੇ ਉਹਨਾਂ ਪ੍ਰੇਮੀਆਂ ਨੇ ਕੀਤਾ ਹੈ, ਇਸ ਕਰਕੇ ਇਸੇ ਤਰ੍ਹਾਂ ਜੋ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ, ਇਸੇ ਤਰ੍ਹਾਂ ਗੁਰੂ ਦਾ ਉਪਦੇਸ਼ ਸੁਣਦੇ ਰਹੀਏ ਔਰ ਆਪਣੇ ਮਨ ਵਿੱਚ ਵਸਾਉਂਦੇ ਰਹੀਏ। ਆਓ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ, ਹੇ ਪਾਰ ਬ੍ਰਹਮ, ਅਵਿਨਾਸੀ ਅਗਨਾਸ, ਹੇ ਪੂਰਨ, ਹੇ ਸਰਬ ਮੈਂ, ਦੁੱਖ ਭੰਜਣ ਗੁਣਤਾਸ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ, ਹੇ ਗੁਣ ਨਿਧਾਨ, ਜਾਂਕੇ ਸਦਾ ਬਿਵੇਕ, ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ, ਹੇ ਸੰਤ ਕੈ ਸਦਾ ਸੰਗ, ਨੇ ਧਾਰਾਂ ਆਧਾਰ, ਹੇ ਠਾਕੁਰ ਹਉ ਦਾਸਰੋ, ਮੈਂ ਗੁਣ 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 ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ, ਰਖੋ ਹੀ ਪਰੋਏ, ਆਏ ਪ੍ਰਭ ਸਰਣਾ।